ਅੱਜ ਸੀ ਤੋਂ ਮੌਤ ਆ ਗਈ ਹੈ, ਉਸ ਮੌਤ ਦੀ ਨਿਸ਼ਾਨੀ ਕੀ ਹੈ? ਜਦੋਂ ਉਹ ਬੋਲਣੋਂ ਹਟ ਗਿਆ, ਹਰਕਤ ਕਰਨੋਂ ਹਟ ਗਿਆ, ਕੀ ਕਹੀਦਾ? ਮਰ ਗਿਆ ਉਹ। ਤੇ ਗੁਰੂ ਸਾਹਿਬਾਨ ਕਹਿੰਦੇ ਮਨਾ, ਤੇਰੇ ਅੰਦਰ ਫੁਰਨੇ ਬੜੇ ਫੁਰਦੇ ਆ, ਤੇਰੇ ਅੰਦਰ ਵਿਚਾਰ ਬੜੇ ਉੱਠਦੇ ਆ। ਜਿੱਦਣ ਮਨਾ, ਤੇਰੇ ਮਨ ਦੇ ਵਿਚਾਰ ਖਤਮ ਹੋ ਗਏ, ਤੇਰੇ ਮਨ ਦੇ ਫੁਰਨੇ ਬੰਦ ਹੋ ਗਏ, ਔਰ ਤੇਰੇ ਮਨ ਵਿੱਚ ਇਹ ਵਿਚਾਰ ਪੈਦਾ ਹੋ ਗਈ ਕਿਹੜੀ ਕਿ ਪਰਮਾਤਮਾ ਜਿੱਥੇ ਰੱਖਣਾ ਰੱਖ, ਤੇਰੀ ਆਪਣੀ ਹਰਕਤ, ਆਪਣੀ ਤਾਕਤ, ਤੇਰੀ ਆਪਣੀ ਸੋਚ ਖਤਮ ਹੋ ਗਈ, ਉਦਣ ਤੇਰੀ ਮੌਤ ਹੋ ਜਾਣੀ। ਜੁਗਾ ਜੁਗਾ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਗੀ ਜੀ ਗੋਦਾਨੰਦ ਮਨ ਜੀ ਗੁਰੂ ਪਿਆਰੀ ਸਤ ਸੰਗਤ ਜੀ ਹੋ, ਮਨ ਬਿਤੀ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰਬਾਣੀ ਆਪਾਂ ਪੜ੍ਹਦੇ ਹਾਂ, ਪਰ ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਉਹਨਾਂ ਚਿਰ ਸਾਡੀ ਮੱਤ 'ਚ ਤਬਦੀਲੀ ਨਹੀਂ ਆਉਂਦੀ। ਭਗਤ ਕਬੀਰ ਸਾਹਿਬ ਨੂੰ ਸਮਝਾਉਣ ਲੱਗੇ, ਆਪਣੀ ਜ਼ਿੰਦਗੀ ਦਾ ਤਜਰਬਾ ਦੱਸਣ ਲੱਗੇ, ਕਹਿੰਦੇ ਕਿ ਕਿਸੇ ਦੀ ਪਿੰਡ 'ਚ ਮੌਤ ਹੋਈ ਸੀ ਤੇ ਮੈਂ ਵੀ ਮਰਗਲ ਕਰ ਗਿਆ, ਸ਼ਮਸ਼ਾਨ ਘਾਟ ਤੱਕ ਮੈਂ ਉਸ ਮੁਰਦੇ ਸਰੀਰ ਦੇ ਨਾਲ ਗਿਆ। ਕਹਿੰਦੇ ਉਸ ਮੌਤ ਨੂੰ ਵੇਖ ਕੇ ਜੋ ਮੇਰੇ ਅੰਦਰ ਜਾਗਰੂਕੀ ਆਈ, ਜੋ ਮੇਰੇ ਚ ਤਬਦੀਲੀ ਆਈ, ਕਹਿੰਦੇ ਮੈਂ ਸੰਸਾਰ ਨੂੰ ਦੱਸਣੀ ਚਾਹੁੰਦਾ, ਕਿਉਂਕਿ ਆਪਾਂ ਵੀ ਦੇਖਦੇ ਹਾਂ ਜਦੋਂ ਕੋਈ ਮਰ ਜਾਂਦਾ ਨਾ ਤੇ ਆਪਾਂ ਨਾਲ ਜਾਂਦੇ ਹਾਂ, ਤੇ ਜਿੰਨਾ ਚਿਰ ਸੰਸਕਾਰ ਨਹੀਂ ਨਾ ਹੁੰਦਾ ਉਹਨਾਂ ਚਿਰ ਸਾਨੂੰ ਸਾਰਿਆਂ ਨੂੰ ਮੌਤ ਯਾਦ ਆ ਜਾਂਦੀ, ਮਨ ਚ ਵਿਚਾਰ ਪੈਦਾ ਹੁੰਦੀ ਵੀ ਇੱਕ ਦਿਨ ਸਾਡੇ ਤੇ ਵੀ ਇਹ ਆਉਣਾ। ਪਰ ਜਿਵੇਂ ਹੀ ਉੱਥੋਂ ਆਪਾਂ ਤੁਰਦੇ ਹਾਂ ਤੇ ਆਪਾਂ ਫਿਰ ਭੁੱਲ ਜਾਂਦੇ। ਪਰ ਭਗਤ ਕਬੀਰ ਸਾਹਿਬ ਨੇ ਬੜੀ ਸੁੰਦਰ ਦਾਸਤਾਨ ਲਿਖੀ ਹੈ। ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਮੈਂ ਉੱਥੇ ਗਿਆ ਤੇ ਜਿਹੜੀ ਮੇਰੇ ਅੰਦਰ ਦੀ ਬਿਰਤੀ ਆ ਜਾਗਰਤ ਹੋ ਗਈ। ਪੁੱਛਿਆ ਜੀ ਕਿਵੇਂ ਜਾਗਰਤ ਹੋਈ? ਤੇ ਬੜੀ ਪਿਆਰ ਦੇ ਨਾਲ ਸਰਵਣ ਕਰਦੇ, ਕਹਿੰਦੇ ਅਵਰ ਮੂਵੇ ਕਿਆ ਸੋਗ ਕਰੀਜੇ। ਕਹਿੰਦਾ ਜੇ ਕੋਈ ਮਰ ਜਾਏ ਤੇ ਮਨ ਵਿੱਚ ਆਉਂਦਾ ਵੀ ਭੱਜ ਕੇ ਸੋਗ ਕਰ ਰਹੀ ਹੈ, ਅਫਸੋਸ ਕਰ ਰਹੀ ਹੈ। ਕਹਿੰਦੇ ਮੈਂ ਵੀ ਗਿਆ। ਕਹਿੰਦੇ ਅਵਰ ਮੂਵੇ ਕਿਆ ਸੋਗ ਕਰੀਜੇ, ਕਹਿੰਦੇ ਕਿਸੇ ਮਰਦ ਦਾ ਕੀ ਸੋਗ ਕਰਨਾ ਤਾਂ ਉਹ ਕੀ ਦੇ, ਕਹਿੰਦੇ ਤਾਂ ਕਰ ਜੋ ਆਪਣ ਜੀਜੇ। ਕਹਿੰਦੇ ਮੇਰੇ ਅੰਦਰੋਂ ਇੱਕ ਬਿਰਤੀ ਉਜਾਗਰ ਹੋਈ, ਜਾਗਰੂਕਤੀ ਆਈ ਮੈਨੂੰ ਵੀ ਕਿਸੇ ਦੇ ਮਰਨ ਦਾ ਅਫਸੋਸ ਪਿਆ ਕਰਦਾ ਹੈ ਤੂੰ, ਪਰ ਮਨਾ ਕਦੀ ਝਾਤੀ ਮਾਰ ਕੇ ਤੂੰ ਜਿੰਦਾ ਰਹਿਣਾ, ਤੂੰ ਇਸ ਸਰੀਰ ਚ ਰਹਿਣਾ, ਤੂੰ ਇਹਦਾ ਅਫਸੋਸ ਕਰਨ ਆਇਆ, ਤੂੰ ਸੋਗ ਕਰਨ ਆਇਆ। ਕਹਿੰਦੇ ਜਦੋਂ ਇਹ ਚੀਜ਼ ਮੇਰੇ ਮਨ ਚ ਵਿਚਾਰ ਪੈਦਾ ਹੋਈ, ਕਹਿੰਦੇ ਮੈਂ ਦੇਖਿਆ ਕੀ ਦੇਖਿਆ, ਕਹਿੰਦੇ ਜੈ ਮੁੱਖ ਪੰਚੋ ਅੰਮ੍ਰਿਤ ਖਾਏ। ਕਹਿੰਦੇ ਜਿਸ ਮੂੰਹ ਦੇ ਨਾਲ ਇਹ ਇਨਸਾਨ ਜਦੋਂ ਜਿੰਦਾ ਸੀ, ਮਨ ਤੇ ਤਨ ਦਾ ਸੰਬੰਧ ਸੀ, ਕਹਿੰਦੇ ਉਦੋਂ ਇਸ ਮੂੰਹ ਦੇ ਜ਼ਰੀਏ ਕੀਮਤੀ ਭੋਜਨ ਖਾਂਦਾ ਸੀ। ਜੈ ਮੁੱਖ ਪੰਚੋ ਅੰਮ੍ਰਿਤ ਖਾਏ, ਅੰਮ੍ਰਿਤ ਦਾ ਭਾਵ ਕੀਮਤੀ ਭੋਜਨ, ਕੀਮਤੀ ਪਦਾਰਥ, ਕੀਮਤੀ ਭੋਜਨ ਜਿਹੜਾ ਖਾਂਦਾ ਸੀ ਇਸ ਮੂੰਹ ਦੇ ਨਾਲ। ਤੇ ਮੁੱਖ ਦੇਖਤ ਲੁਕਟ ਲਾਏ, ਕਹਿੰਦੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ, ਮੇਰੇ ਵੇਖਦਿਆਂ ਵੇਖਦਿਆਂ, ਕਹਿੰਦੇ ਉਸ ਮੂੰਹ ਨੂੰ ਚਵਾਤੀ ਲਾ ਦਿੱਤੀ, ਅੱਗ ਲਾ ਦਿੱਤੀ। ਕਹਿੰਦੇ ਮੈਂ ਬੜਾ ਹੈਰਾਨ ਹੋਇਆ, ਕਹਿੰਦੇ ਮੇਰੇ ਅੰਦਰ ਦੀ ਜਿਹੜੀ ਬਿਰਤੀ ਸੀ ਜਾਗਰੂਕਤੀ ਹੋ ਗਈ। ਮੈਂ ਸੁੱਤਾ ਸੀ ਬੜੇ ਚਿਰ ਦਾ, ਤੇ ਮੈਂ ਜਾਗਿਆ, ਮੇਰੀ ਅੱਖ ਖੁੱਲੀ, ਮੇਰੀ ਨੀਂਦ ਖਤਮ ਹੋ ਗਈ ਤੇ ਮੈਨੂੰ ਉੱਥੇ ਸਮਝ ਆਈ। ਕੀ ਸਮਝ ਆਈ? ਧਿਆਨ ਦੇਣਾ ਵੀ ਇਸ ਸਰੀਰ ਨੂੰ ਮੌਤ ਤਾਂ ਆਪਣੇ ਆਪ ਆ ਜਾਂਦੀ ਹੈ, ਔਰ ਇਸ ਸਰੀਰ ਨੂੰ ਜਦੋਂ ਮੌਤ ਆ ਜਾਂਦੀ ਹੈ ਤੇ ਕਿਸੇ ਨੂੰ ਕਹਿਣ ਕਵਾਉਣ ਦੀ ਲੋੜ ਨਹੀਂ ਪੈਂਦੀ। ਇਹੋ ਲੋਕ ਜਿਹੜੇ ਕਹਿੰਦੇ ਸੀ ਇਹ ਬਹੁਤ ਸੋਹਣਾ ਹੈ, ਇਹੀ ਲੋਕ ਜਿਹੜੇ ਕਹਿੰਦੇ ਸੀ ਇਹ ਬਹੁਤ ਸੁੰਦਰ ਹੈ, ਇਹੀ ਲੋਕ ਜਿਹੜੇ ਕਹਿੰਦੇ ਸੀ ਸਾਡਾ ਆਪਣਾ ਹੈ, ਤੇ ਅੱਜ ਵੇਖਣ ਵਾਲੀ ਗੱਲ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਉਹੀ ਲੋਕ ਉਹਨੂੰ ਅੱਗ ਲਾਉਣ ਦੇ, ਉਹਨੂੰ ਚੁਆਤੀ ਲਾਉਣ ਦੇ। ਕਹਿੰਦੇ ਜਦੋਂ ਮੈਂ ਇਹ ਸੀਨ ਵੇਖਿਆ ਤੇ ਕਬੀਰ ਸਾਹਿਬਨ ਕਹਿੰਦੇ ਮੇਰੇ ਮਨ ਚ ਜਾਗਰੂਕਤੀ ਆਈ। ਕੈਸੀ ਜਾਗਰੂਕਤੀ ਆਈ? ਕਹਿੰਦੇ ਮੈਨੂੰ ਯਾਦ ਆਇਆ ਕਿ ਇਹ ਜਿਹੜਾ ਸਰੀਰ ਆ ਇਹਦੀ ਇੰਨੀ ਮਾਨਤਾ ਆ, ਤੇ ਕੁੱਤੇ ਦਾ ਸਰੀਰ ਵੀ ਮਰਦਾ ਆ, ਕੋਈ ਦਬਾਉਂਦਾ ਨਹੀਂ, ਬਾਹਰ ਹੀ ਗੱਲ ਛੱਡ ਜਾਂਦਾ ਹੈ। ਡੰਗਰ ਦਾ ਸਰੀਰ ਮਰਦਾ ਹੈ, ਇੱਲਾਂ ਖਾ ਜਾਂਦੀਆਂ ਨੇ। ਕਹਿੰਦਾ ਇਹਦੇ ਚ ਕਿਹੜੀ ਮਾਨਤਾ ਨਹੀਂ, ਇਹਨੂੰ ਸਾੜਦੇ ਆ, ਇਹਨੂੰ ਦਬਾਉਂਦੇ ਆ। ਕਹਿੰਦੇ ਮੇਰੇ ਚ ਜਾਗਰੂਕਤੀ ਆਈ, ਅੰਦਰ ਵਿਚਾਰ ਪੈਦਾ ਹੋਇਆ। ਕਹਿੰਦੇ ਦੇਖ ਸਰੀਰ ਮਰਿਆ ਤੇ ਸਾੜ ਦਿੱਤਾ, ਪੰਜਾਂ ਤੱਤਾਂ ਚ ਮਿਲ ਗਿਆ, ਮਾਟੀ ਮਾਟੀ ਕੋਈ ਇੱਕ ਪੰਜਾਂ ਤੱਤਾਂ ਚ ਮਿਲਿਆ। ਪਰ ਜਿੰਨਾ ਚਿਰ ਜਿਉਂਦਾ ਸੀ, ਜਿੰਨਾ ਚਿਰ ਜਿਉਂਦਾ ਸੀ, ਸਰੀਰ ਦਾ ਤੇ ਮਨ ਦਾ ਸੰਬੰਧ ਸੀ। ਕਹਿੰਦੇ ਉਹਨਾਂ ਚਿਰ ਇਹ ਸਰੀਰ ਪੰਜਾਂ ਤੱਤਾਂ ਚ ਨਹੀਂ ਮਿਲ ਸਕਦਾ, ਇਹ ਮਰਿਆ ਤੇ ਮਿਲਿਆ। ਤੁਸੀਂ ਦੇਖਦੇ ਹੋ ਕਈ ਵਾਰੀ ਬਜ਼ੁਰਗ ਆਪਾਂ ਕਹਿੰਦੇ ਡੈਥ ਹੋਣ ਵਾਲੀ ਹੈ, ਪਰ ਸਾਹ ਆਉਂਦੇ। ਕਦੀ ਕਿਸੇ ਨੇ ਕਿਹਾ ਵੀ ਹੁਣ ਤੇ ਬਤੇਰੀ ਉਮਰ ਹੋ ਗਈ ਹੈ, ਮੰਜੀ ਤੇ ਲੰਮੇ ਪਏ ਨੇ, ਸੰਸਕਾਰ ਕਰ ਦਿਓ? ਹਿਲਦੇ ਜੁਲਦੇ ਤੇ ਆਈ ਨੀ, ਨਾ ਕੁਝ ਖਾਂਦੇ, ਨਾ ਕੁਝ ਪੀਂਦੇ ਆ, ਨਾ ਬੋਲਦੇ ਆ, ਸੰਸਕਾਰ ਕਰ ਦਿਓ? ਕਦੀ ਕਿਸੇ ਨੇ ਕੀਤਾ? ਕੀ ਕਹੀਦਾ? ਸਾਹ ਤੇ ਆਉਂਦੇ ਨਾ। ਇਹਦਾ ਮਤਲਬ ਜਿੰਨਾ ਚਿਰ ਮੌਤ ਨਹੀਂ ਹੋਵੇਗੀ ਉਹਨਾਂ ਚਿਰ ਪੰਜ ਤੱਤਾਂ ਚ ਨਹੀਂ ਮਿਲ ਸਕਦਾ। ਕਬੀਰ ਜੀ ਕਹਿੰਦੇ ਸਭ ਕੁਛ ਵੇਖ ਕੇ ਮੇਰੇ ਚ ਜਾਗਰੂਕਤੀ ਆ ਗਈ ਕਿ ਸਰੀਰ ਮਰਿਆ ਨਹੀਂ, ਪੰਜਾਂ ਤੱਤਾਂ ਚ ਨਹੀਂ ਮਿਲ ਸਕਦਾ। ਕਹਿੰਦੇ ਮਨਾ, ਜਿੰਨਾ ਚਿਰ ਤੂੰ ਨਹੀਂ ਮਰੇਗਾ ਉਹਨਾਂ ਚਿਰ ਤੂੰ ਪਰਮਾਤਮਾ ਚ ਨਹੀਂ ਮਿਲ ਸਕਦਾ। ਕਹਿੰਦੇ ਮੈਨੂੰ ਯਾਦ ਆ ਗਿਆ। ਕੀ ਯਾਦ ਆਇਆ? ਗੁਰੂ ਰਾਮਦਾਸ ਮਹਾਰਾਜ ਦੀ ਪੰਕਤੀ ਪੜੋ 373 ਅੰਗ ਦੇ ਉੱਤੇ। ਕਹਿੰਦੇ ਮੈਨੂੰ ਉੱਥੇ ਯਾਦ ਆਇਆ ਉਸ ਮੌਤ ਨੂੰ ਵੇਖ ਕੇ, ਕਰਨ ਤੇ ਮੈਂ ਅਫਸੋਸ ਗਿਆ ਸੀ, ਕਰਨ ਤੇ ਮੈਂ ਸੋਗ ਗਿਆ ਸੀ। ਚੌਥੇ ਮੈਨੂੰ ਸੋਝੀ ਆਈ, ਅਬਰ ਮੂਵੇ ਕੇ ਸੋਗ ਕਰੀਜੇ ਥੋਂ ਕੀਜੇ ਜੋ ਆਪਣੇ ਜੀਜੇ। ਕਹਿੰਦੇ ਕਿਸੇ ਦੇ ਮਰਨ ਦਾ ਕੀ ਸੋਗ ਕਰਦਾ ਫਿਰਦਾ ਜੋ ਤੂੰ ਖੁਦ ਜਿੰਦਾ ਨਹੀਂ ਰਹਿਣਾ। ਕਹਿੰਦਾ ਉੱਥੇ ਮੈਨੂੰ ਯਾਦ ਆਇਆ। ਕੀ ਯਾਦ ਆਇਆ? ਧਿਆਨ ਦਿਓ ਜ਼ਰਾ। ਕਹਿੰਦੇ ਉੱਥੇ ਯਾਦ ਆਇਆ, ਆਇਆ ਮਰਨ ਤੋਂ ਰਾਹੋਂ ਹਮੇ ਰੋਈਏ। ਕਹਿੰਦੇ ਮਨਾ, ਸਰੀਰ ਦੀ ਮੌਤ ਵੇਖੀ ਅੱਜ ਤੂੰ, ਸਰੀਰ ਦੀ ਮੌਤ ਵੇਖੀਏ ਤੇ ਮਰਨ ਤੋਂ ਬਾਅਦ ਪੰਜਾਂ ਤੱਤਾਂ ਚ ਮਿਲ ਗਿਆ। ਕਹਿੰਦੇ ਤੂੰ ਕਦੀ ਗੌਰ ਕੀਤੀ ਇਹ ਜਨਮ ਤੈਨੂੰ ਮਿਲਿਆ ਕਦ ਲਈ? ਸਾਡਾ ਸਰੀਰ ਜਿਹਨੂੰ ਸਾੜਿਆ ਇਹਨਾਂ ਨੇ, ਇਹ ਤੇਰੋ ਸਰੀਰ ਮਿਲਿਆ ਕਦ ਲਈ ਸੀ? ਕਹਿੰਦੇ ਉੱਥੇ ਫਿਰ ਮੈਨੂੰ ਸੋਝੀ ਆਈ ਵੀ ਇਹ ਸਰੀਰ ਮਨਾ ਤੈਨੂੰ ਮਰਨ ਲਈ ਮਿਲਿਆ ਸੀ, ਤੈਨੂੰ ਮਰਨ ਲਈ ਮਿਲਿਆ। ਸਰੀਰ ਤੇ ਪਹਿਲਾਂ ਵੀ ਬੜੀ ਵਾਰੀ ਮਰਿਆ, ਮਰਦਾ ਜੱਗ ਮੂਗਾ, ਮਰ ਵੀ ਨਾ ਜਾਣਿਆ ਕੋਈ ਦੱਸੋ। ਕਹਿੰਦੇ ਸਭ ਦੁਨੀਆਂ ਮਰਨ ਲਈ ਹੈ, ਕੀੜਾ ਮਕੌੜਾ ਸੱਪ ਡੰਗਰ ਕੁੱਤਾ 84 ਲੱਖ ਜੂਨ ਮਰਦੀ ਪਈ ਹੈ, ਪਰ ਮਰਨਾ ਕਿਸੇ ਨੂੰ ਨਹੀਂ ਆਉਂਦਾ। ਦੇਖੋ ਕਬੀਰ, ਮਰਤਾ ਜੱਗ ਮੂਆ, ਮਰ ਵੀ ਨਾ ਜਾਣੇ ਕੋਈ, ਐਸੀ ਮਰਨੀ ਜੇ ਮਰੇ ਬਹੁੜ ਦਾ ਮਰਨਾ ਹੋਏ। ਕਹਿੰਦੇ ਉੱਥੇ ਮੈਨੂੰ ਯਾਦ ਆਇਆ ਕਿ ਮਰਨ ਤੇ ਦੁਨੀਆਂ ਡਈ ਹੈ, ਮਰਤਾ ਜੱਗ ਮੂਆ, ਪਰ ਫਿਰ ਵੀ ਇਹਨਾਂ ਨੂੰ ਮਰਨ ਤੋਂ ਬਾਅਦ ਵੀ ਮਰਨਾ ਨਹੀਂ ਆਉਂਦਾ। ਕਹਿੰਦਾ ਭਾਵ ਕਿ ਸਰੀਰ ਤੋਂ ਮਰ ਜਾਂਦੇ ਨੇ, ਪਰ ਜੇ ਕਿਸੇ ਨੂੰ ਮਨ ਦੀ ਮੌਤ ਦਾ ਚੇਤਾ ਨਹੀਂ ਜਾਂ ਮਨ ਦੀ ਮੌਤ ਤੋਂ ਮਰਨਾ ਨਹੀਂ ਆਉਂਦਾ ਤੇ ਕਹਿੰਦੇ ਭਾਈ ਸਰੀਰ ਜਿੰਨੀ ਮਰਜ਼ੀ ਮਰ ਜਾਏ ਪਰ ਮਨ ਸਰੀਰ ਦੇ ਮਰਿਆ ਨਹੀਂ ਮਰਦਾ। ਇਹ ਗੱਲ ਪੱਲੇ ਬੰਨਿਓ, ਸਰੀਰ ਦੀ ਮੌਤ ਮਨ ਦੀ ਮੌਤ ਨਹੀਂ ਹੈ, ਸਰੀਰ ਦੀ ਮੌਤ ਮਨ ਦੀ ਮੌਤ ਨਹੀਂ ਹੈ ਤੇ ਮਨ ਦੀ ਮੌਤ ਸਰੀਰ ਦੀ ਮੌਤ ਨਹੀਂ ਹੈ। ਤਾਂ ਬੜਾ ਵੱਡਾ ਭੁਲੇਖਾ ਸਨ। ਦੇਖੋ ਜਦੋਂ ਕੋਈ ਇਨਸਾਨ ਮਰਦਾ ਹੈ ਅਸੀਂ ਸੁਭਾਵਕ ਜਿਹਾ ਹੀ ਕਹਿ ਦਿੰਦੇ ਹਾਂ ਫਲਾਣਾ ਸੌ ਪੂਰਾ ਹੋ ਗਿਆ, ਫਲਾਣਾ ਸੌ ਪੂਰਾ ਹੋ ਗਿਆ। ਪਰ ਇੱਕ ਗੱਲ ਪੱਲੇ ਬੰਨੀ, ਕੁੱਤਾ ਮਰਜੇ ਕਦੀ ਕਿਸੇ ਨੇ ਨਹੀਂ ਕਿਹਾ ਪੂਰਾ ਹੋ ਗਿਆ, ਡੰਗਰ ਮਰਜੇ ਕਦੀ ਕਿਸੇ ਨੇ ਨਹੀਂ ਕਿਹਾ ਪੂਰਾ ਹੋ ਗਿਆ, ਪਰ ਇਨਸਾਨ ਮਰਜੇ ਕੀ ਕਹਿੰਦਾ ਪੂਰਾ ਹੋ ਗਿਆ। ਤੇ ਕਬੀਰ ਸਾਹਿਬ ਨੇ ਕਹਿੰਦੇ ਮੈਨੂੰ ਸੋਝੀ ਆਈ ਜੋ ਸਾਰੇ ਜਣੇ ਕਹਿਣ ਲੱਗ ਪਏ ਫਲਾਣਾ ਸੌ ਪੂਰਾ ਹੋ ਗਿਆ। ਕਹਿੰਦੇ ਮੈਂ ਝਾਤੀ ਮਾਰ ਕੇ ਦੇਖੀ ਵੀ ਸਰੀਰ ਪੂਰਾ ਹੋ ਗਿਆ ਤੇ ਪੰਜ ਤੱਤਾਂ ਚ ਮਿਲ ਗਿਆ, ਮਨ ਤੇ ਪੂਰਾ ਹੋਇਆ ਹੀ ਨਹੀਂ। ਕਿਉਂ? ਕਹਿੰਦੇ ਸਰੀਰ ਜਿੱਥੋਂ ਪੈਦਾ ਹੋਇਆ ਉਹ ਤੱਤ ਆਪਣੇ ਚ ਮਿਲਾਉਣ ਲਈ ਤਿਆਰ ਨੇ, ਪੂਰਾ ਹੋ ਗਿਆ। ਜਿੱਦਣ ਮਨ ਨੂੰ ਪਰਮਾਤਮਾ ਆਪਣੇ ਚ ਮਿਲਾ ਲਏਗਾ ਮਨ ਪੂਰਾ ਹੋ ਜਾਏਗਾ, ਮਨ ਚ ਪੂਰਨਤਾ ਹੀ ਨਹੀਂ ਆਈ। ਸਰੀਰ ਦੇ ਮਰਿਆ ਮਨ ਨਹੀਂ ਮਿਲਦਾ ਤੇ ਮਨ ਦੇ ਮਰਿਆ ਤਨ ਨਹੀਂ ਮਿਲਦਾ। ਕਬੀਰ ਸਾਹਿਬ ਨੂੰ ਦੱਸਣ ਲੱਗੇ ਕਬੀਰ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣੇ ਕੋਏ। ਕਹਿੰਦੇ ਪੂਰੀ ਸ੍ਰਿਸ਼ਟੀ ਮਰਦੀ ਹੈ ਪਰ ਮਰਨਾ ਕਿਸੇ ਨੂੰ ਨਹੀਂ ਆਉਂਦਾ। ਠੀਕ ਹੈ, ਧਿਆਨ ਦੇਣਾ, ਇਹ ਜਿਹੜਾ ਮਨ ਹੈ ਇਹਨੂੰ ਮੌਤ ਆ ਸਕਦੀ ਹੈ ਤੇ ਕੇਵਲ ਤਾਂ ਕੇਵਲ ਮਨੁੱਖ ਸਰੀਰ ਦੇ ਅੰਦਰ ਆ ਸਕਦੀ। ਇਸ ਤੋਂ ਪਹਿਲਾਂ ਇਸ ਮਨ ਨੂੰ ਕਿਸੇ ਵੀ ਜਨਮ ਦੇ ਅੰਦਰ ਕਿਸੇ ਵੀ ਸਰੀਰ ਦੇ ਅੰਦਰ ਮੌਤ ਨਹੀਂ ਆ ਸਕਦੀ, ਕੇਵਲ ਤਾਂ ਕੇਵਲ ਮੌਤ ਮਨੁੱਖ ਜਨਮ ਚ ਆ ਸਕਦੀ। ਤਾਂ ਗੁਰੂ ਜੀ ਨੇ ਕਿਹਾ ਆਇਆ ਮਰਨ ਤੋਂ ਰਹੋ। ਕਹਿੰਦੇ ਮਨਾ ਇਸ ਸਰੀਰ ਦੇ ਅੰਦਰ ਕੇਵਲ ਤਾਂ ਕੇਵਲ ਤੂੰ ਮਰਨਾ ਹੈ। ਔਰ ਫਿਰ ਵਿਚਾਰ ਕਰਿਓ ਜਦੋਂ ਇਹ ਮਨ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਗੁਰੂ ਚਰਨਾਂ ਵਿੱਚ ਸੋਝੀ ਲੈਂਦਾ ਹੈ ਤੇ ਗੁਰੂ ਸਾਹਿਬ ਨੇ ਇਸ ਮਨ ਨੂੰ ਆਵਾਜ਼ ਮਾਰਦੇ ਕਹਿੰਦੇ ਮਨਾ ਕੰਮ ਕਰ, ਜੇ ਮੇਰੇ ਲੜ ਲੱਗਣਾ ਹੀ ਤੇ ਜੇ ਮੇਰੇ ਕੋਲ ਸੋਝੀ ਲੈਣੀ ਹੋ ਤੇ ਪਹਿਲਾਂ ਕੀ ਕਰ, ਪਹਿਲਾਂ ਮਰਨ ਕਬੂਲ, ਜੀਵਨ ਕੀ ਤੁਹਾਡੇ ਆਸ। ਕਹਿੰਦੇ ਪਹਿਲਾਂ ਮਰਨਾ ਕਬੂਲ ਕਰ। ਹੁਣ ਲਾਓ ਸਾਹਿਬ ਕਬੂਲ ਕਿਹੜੀ ਚੀਜ਼ ਦਾ ਕੀਤਾ ਜਾਂਦਾ? ਜਿਹੜੇ ਕੰਮ ਮੈਂ ਆਇਆ ਮੈਂ ਭੁੱਲ ਗਿਆ, ਮੈਂ ਭੁੱਲ ਗਿਆ। ਤੇ ਗੁਰੂ ਸਾਹਿਬ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਅਰਦਾਸ, ਸਭ ਤੋਂ ਪਹਿਲਾਂ ਮਰਨਾ ਕਬੂਲ ਕਰ ਜੇ ਮੇਰੇ ਨਾਲ ਨਾਤਾ ਜੋੜਨਾ। ਤੇ ਜਿੰਨਾ ਚਿਰ ਤੁਸੀਂ ਮਰਨਾ ਕਬੂਲ ਨਹੀਂ ਕਰਦੇ, ਤੁਸੀਂ ਰਾਤ ਦਿਨ ਪਾਠ ਕਰਦੇ ਹੋ, ਗੁਰੂ ਬਾਣੀ ਪੜ੍ਹਦੇ ਹੋ, ਗੁਰੂ ਘਰ ਜਾਂਦੇ ਹੋ, ਮੱਥੇ ਟੇਕਦੇ ਹੋ, ਤੁਹਾਨੂੰ ਆਖਰ ਵਿੱਚ ਕਹਿਣਾ ਪੈਂਦਾ ਵੀ ਯਾਰ ਬੜੇ ਪਾਠ ਕੀਤੇ, ਬੜੀ ਗੁਰਬਾਣੀ ਪੜ੍ਹੀ, ਬੜੇ ਗੁਰੂ ਘਰ ਦੀ ਸੇਵਾ ਕੀਤੀ, ਬੜਾ ਕੁੰਡਨ ਕੀਤਾ ਮੈਂ, ਮੈਂ ਰਾਤ ਰਾਤ ਗੁਰੂ ਚਰਨਾਂ ਚ ਗੁਜ਼ਾਰ ਕੇ ਦੇਖੀ ਪਰ ਲੱਭਾ ਕੁਛ ਨਹੀਂ। ਕਾਰਨ ਕੀ ਹੈ? ਸਭ ਕੁਛ ਕੀਤਾ ਪਰ ਮਰਨਾ ਕਬੂਲ ਕਰਕੇ ਨਹੀਂ ਕੀਤਾ। ਸਭ ਤੋਂ ਪਹਿਲਾਂ ਮਰਨਾ ਕਬੂਲ ਕਰਨਾ ਸੀ। ਜਿਹੜਾ ਮਨ ਮਰਨਾ ਕਬੂਲ ਕਰ ਲੈਂਦਾ, ਮਨ ਵਿੱਚ ਧਾਰ ਲੈਂਦਾ ਕਿ ਮੈਂ ਗੁਰੂ ਚਰਨਾਂ ਚ ਆਇਆ ਤੇ ਮਰਨਾ ਸਿੱਖਣ ਆਇਆ, ਉਹਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪੈਂਦੀ। ਠੀਕ, ਉੱਥੇ ਫਿਰ ਕਬੀਰ ਸਾਹਿਬ ਕਹਿੰਦੇ ਕਹਿੰਦੇ ਮੈਂ ਤਾਂ ਮਰਨਾ ਸਿੱਖਣਾ ਸੀ ਤੇ ਮੈਨੂੰ ਉਸ ਮੌਤ ਦੀ ਯਾਦ ਆਈ ਕਿੱਥੇ, ਸ਼ਮਸ਼ਾਨ ਘਾਟ ਵਿੱਚ। ਕਹਿੰਦੇ ਮੁਰਦਾ ਸੀ, ਮੈਂ ਨਾਲ ਚਲਿਆ ਗਿਆ, ਜਦੋਂ ਉਹਨੂੰ ਸਾੜਿਆ ਤੇ ਮੇਰੇ ਅੰਦਰੋਂ ਮਨ ਬਿਰਤੀ ਜਾਗਰੂਕ ਹੋ ਗਈ ਤੇ ਕਬੀਰਾ ਇਹ ਜਿਹੜੀ ਮੌਤ ਹੈ ਨਾ ਤੇ ਕੁੱਤੇ ਨੂੰ ਵੀ ਆ ਜਾਂਦੀ, ਪਰ ਦੇਖ ਇਹ ਮਰਨ ਤੋਂ ਬਾਅਦ ਇਹਨੂੰ ਸਾੜਤਾ ਹੈ, ਇਹਦੇ ਸਾਰੇ ਤੱਤ ਆਪਣੇ ਤੱਤਾਂ ਜਾ ਕੇ ਮਿਲ ਜਾਣੇ। ਪਰ ਮਨਾ ਤੂੰ ਤੇ ਪਰਮਾਤਮਾ ਚ ਨਹੀਂ ਮਿਲ ਸਕਦਾ। ਕਹਿੰਦੇ ਮੈਨੂੰ ਹੋਸ਼ ਆ ਗਈ। ਕਹਿੰਦੇ ਜਦੋਂ ਮੈਨੂੰ ਹੋਸ਼ ਆਈ ਵਿਚਾਰ ਕਰਨਾ, ਕਬੀਰ ਸਾਹਿਬ ਕਹਿੰਦੇ ਕਹਿੰਦੇ ਫਿਰ ਮੈਂ ਮੌਤ ਕਬੂਲ ਕਰ ਲਈ, ਮੈਂ ਮਨ ਦੇ ਅੰਦਰ ਮੌਤ ਕਬੂਲ ਕਰ ਲਈ। ਕਿਹੜੀ ਮੌਤ ਕਬੂਲ ਕਰਨੀ ਹੈ? ਮਨ ਦੀ ਮੌਤ ਕਿਹੜੀ ਹੈ? ਵਿਚਾਰ ਕਰਨਾ, ਸਰੀਰ ਮਰਿਆ, ਸਰੀਰ ਮਰਿਆ, ਬੰਦਾ ਸਰੀਰ ਮਰਿਆ ਬਾਹਰ ਪਿਆ, ਤੁਸੀਂ ਚੁੱਕਿਆ ਬਾਹਰ ਬਾਤ, ਐਡੀ ਸੋਹਣੀ ਕੋਠੀ ਬਣਾਈ ਉਹਨੇ, ਆਪ ਪੈਸਾ ਲਾ ਲਾ ਕੇ ਬੈਡਰੂਮ ਤਿਆਰ ਕੀਤਾ, ਬੈੱਡ ਤਿਆਰ ਕੀਤਾ, ਗੱਦੇ ਲੈ ਕੇ ਆ, ਪੂਰਾ ਬਹੁਤ ਸੋਹਣੀ ਚੀਜ਼ ਬਣਾਈ। ਇਹ ਸਾਰੇ ਕਿਆ ਕਰਨ? ਕਹਿੰਦਾ ਮੈਂ ਆਪਣੀ ਪੂਰੀ ਪੂੰਜੀ ਲਾਤੀ, ਪੂਰੇ ਜਨਮ ਦੀ ਕਮਾਈ ਇੱਥੇ ਲਾਤੀ। ਸਾਰੇ ਕਹਿੰਦੇ ਜੀ ਗੱਲ ਤੇ ਸਹੀ ਹੈ, ਇਹਦੀ ਗੱਲ ਤਾਂ ਸਹੀ ਹੈ, ਤੇ ਵਾਕਈ ਇਹਨੇ ਸਾਰੇ ਪੈਸੇ ਲਾਤੇ, ਇੱਥੇ ਕਿੰਨੀ ਮਿਹਨਤ ਕੀਤੀ ਇਹਨੇ ਸਾਰੀ ਉਮਰ, ਸਾਰਾ ਪੈਸਾ ਇੱਥੇ ਲਾਤਾ। ਪਰ ਅੱਗੇ ਵਿਚਾਰ ਕਰਿਓ ਜਦੋਂ ਮਰਿਆ, ਜਦੋਂ ਮਰਿਆ ਇਹ ਕਿਸੇ ਨੇ ਕਿਹਾ ਇੰਨੇ ਮਹਿੰਗੇ ਤੂੰ ਬੈੱਡ ਬਣਾਏ, ਇੰਨਾ ਮਹਿੰਗੀ ਕੋਠੀ ਬਣਾਈ, ਅੱਜ ਚੁੱਕ ਕੇ ਰਾਤ ਨੂੰ ਕਹਿਣ ਲੱਗੇ ਸਾਰੇ ਜਣੇ, ਕਹਿੰਦੇ ਜੀ ਬੈੱਡ ਤੇ ਨਹੀਂ ਰੱਖਣਾ। ਜਿਵੇਂ ਮਰਿਆ ਆਇਆ ਨਾ ਬਾਹਰੋਂ ਹੋਸਪਿਟਲ ਤੋਂ ਲੈ ਕੇ ਆਏ, ਘਰ ਵਾਲੀ ਕਹਿੰਦੀ ਬੈੱਡ ਤੇ ਨਹੀਂ ਖੜਨਾ, ਇੱਥੇ ਬਾਹਰ ਵਿਹੜੇ ਚ ਮੰਜਾ ਡਾਹਤਾ, ਉੱਥੇ ਲੰਮਾ ਪਾਤਾ, ਹੁਣ ਤੁਸੀਂ ਸਰਾਬ ਲਾਓ। ਜਦੋਂ ਉਹਨੇ ਕੋਠੀ ਬਣਾਈ ਤੇ ਜਿਉਂਦਾ ਸੀ, ਘਰ ਪਰਾਹੁਣੇ ਆ ਗਏ, ਘਰ ਪਰਾਹੁਣੇ ਆ ਗਏ, ਪਰਾਹੁਣੇ ਵਾਹ ਵਾਹ ਹੋ ਗਏ। ਕਦੀ ਕਹਿੰਦਾ ਵੀ ਮੈਂ ਭੁੱਜੇ ਪੈ ਜਾਂਦਾ, ਪਰਾਹੁਣੇ ਨੂੰ ਮੇਰੇ ਕਮਰੇ ਚ ਪਾ ਦਿਓ, ਇਹ ਉੱਥੇ ਪੈ ਜਾਣ। ਕੀ ਕਹਿੰਦਾ? ਕਹਿੰਦਾ ਇਹ ਕਿਹੜੀ ਗੱਲ ਹੋਈ, ਪਰਾਹੁਣੇ ਆਏ ਨਾ ਦਿਹਾੜੀ ਰਾਤ ਕੱਟਣੀ, ਮੈਂ ਆਪਣਾ ਕਮਰਾ ਕਿਉਂ ਦਵਾਂ, ਇਹਨਾਂ ਨੂੰ ਬਾਹਰ ਲੰਮੇ ਪਾ ਦੇ, ਥੱਲੇ ਟਾਟ ਵਿਛਾ ਦੇ, ਲੰਮੇ ਪੈ ਜਾਣਗੇ, ਕੋਈ ਗੱਲ ਨਹੀਂ। ਆਪਣਾ ਕਮਰਾ ਛੱਡਣ ਨੂੰ ਤਿਆਰ ਨਹੀਂ, ਪਰ ਅੱਜ ਮੌਤ ਹੋ ਗਈ ਹੈ, ਬਾਹਰ ਮੰਜੀ ਡਾਹੀ ਹੈ ਤੇ ਬਾਹਰ ਵਿਹੜੇ ਚ ਲੰਮਾ ਪਿਆ ਹੈ। ਇੱਕ ਵਾਰੀ ਉੱਠ ਕੇ ਬੋਲਿਆ ਤੇ ਮੈਨੂੰ ਆਪਣੇ ਕਮਰੇ ਚ ਪਾਓ। ਉੱਠ ਕੇ ਬੋਲਿਆ ਕਿ ਟੁੱਟੀ ਜੀ ਮੰਜੀ ਤੇ ਪਾਤਾ ਜੀ ਮੈਨੂੰ, ਉੱਠ ਕੇ ਬੋਲਿਆ ਕਿ ਬਾਹਰ ਵਿਹੜੇ ਚ ਪਾਤਾ ਤੁਸੀਂ ਕੋਠੀ ਮੈਂ ਬਣਾਈ। ਇਹਦਾ ਮਤਲਬ ਅੱਜ ਸੀਰ ਤੋਂ ਮੌਤ ਆ ਗਈ ਹੈ। ਉਸ ਮੌਤ ਦਾ ਕਾਰਨ ਕੀ ਹੈ, ਮੌਤ ਦੀ ਨਿਸ਼ਾਨੀ ਕੀ ਹੈ? ਜਦੋਂ ਉਹ ਬੋਲਣੋਂ ਹਟ ਗਿਆ, ਹਰਕਤ ਕਰਨੋਂ ਹਟ ਗਿਆ, ਕੋਈ ਹਿਲਜੁਲ ਨਹੀਂ ਹੈ, ਕੀ ਕਹਿੰਦਾ? ਮਰ ਗਿਆ। ਉਹਨੂੰ ਤੇ ਗੁਰੂ ਸਾਹਿਬ ਨੇ ਕਹਿੰਦੇ ਮਨਾ, ਤੇਰੇ ਅੰਦਰ ਫੁਰਨੇ ਬੜੇ ਫੁਰਦੇ ਆ, ਤੇਰੇ ਅੰਦਰ ਵਿਚਾਰ ਬੜੇ ਉੱਠਦੇ ਆ, ਸਰੀਰ ਮਰਿਆ, ਹਰਕਤ ਬੰਦ ਹੋ ਗਈ, ਇੱਥੋਂ ਤੱਕ ਇਹ ਵੀ ਸੋਝੀ ਖਤਮ ਹੋ ਗਈ ਕਿ ਮੈਨੂੰ ਬਾਹਰ ਪਾਇਆ ਕਿ ਅੰਦਰ ਪਾਇਆ। ਜਿੱਦਣ ਮਨਾ, ਤੇਰੇ ਮਨ ਦੇ ਵਿਚਾਰ ਖਤਮ ਹੋ ਗਏ, ਤੇਰੇ ਮਨ ਦੇ ਫੁਰਨੇ ਬੰਦ ਹੋ ਗਏ, ਔਰ ਤੇਰੇ ਮਨ ਵਿੱਚ ਇਹ ਵਿਚਾਰ ਪੈਦਾ ਹੋ ਗਈ ਕਿਹੜੀ, ਕਿ ਪਰਮਾਤਮਾ ਜਿੱਥੇ ਰੱਖਣਾ ਰੱਖ, ਤੇਰੀ ਆਪਣੀ ਹਰਕਤ, ਆਪਣੀ ਤਾਕਤ, ਤੇਰੀ ਆਪਣੀ ਸੋਚ ਖਤਮ ਹੋ ਗਈ, ਉਦਣ ਤੇਰੀ ਮੌਤ ਹੋ ਜਾਣੀ। ਕਿੱਥੇ ਹੁੰਦੀ? ਮਨ ਮਰਦਾ ਕਿਤੇ ਨਹੀਂ ਮਰਦਾ। ਮਨ ਕੀ ਕਹਿੰਦਾ? ਕਹਿੰਦਾ ਏਦਾਂ ਕਿੱਦਾਂ ਹੋ ਸਕਦਾ, ਮੈਂ ਇੰਨੀ ਮਿਹਨਤ ਕੀਤੀ ਹੋਵੇ ਤੇ ਮੈਂ ਬਾਹਰ ਲੰਮੇ ਪਵਾਂ, ਮੈਂ ਮਿਹਨਤ ਕੀਤੀ ਹੋਵੇ ਤੇ ਮੈਂ ਆਹ ਕੰਮ ਕਰਾਂ। ਇੱਥੋਂ ਤੱਕ ਆਪਾਂ ਤੇ ਗੁਰੂ ਘਰ ਆਉਂਦੇ, ਪਾਠ ਕਰਦੇ ਤੇ ਮੁੱਲ ਮੰਗਦੇ, ਕਿੰਨੇ ਚਿਰ ਹੋ ਗਿਆ ਪਾਠ ਕਰਦੇ ਨੂੰ, ਮੈਂ ਗੁਰਬਾਣੀ ਪੜ੍ਹਦਾ, ਮੈਂ ਗੁਰੂ ਘਰ ਮੱਥੇ ਟੇਕਦਾ, ਫਿਰ ਵੀ ਮੇਰਾ ਫਲਾਣਾ ਕੰਮ ਨਹੀਂ ਬਣਿਆ। ਇਹਦੇ ਮਤਲਬ ਮਨ ਦੀ ਮੌਤ ਨਹੀਂ ਹੋਈ, ਵਿਚਾਰਾਂ ਦੀ ਮੌਤ ਨਹੀਂ ਹੋਈ। ਹੁਣ ਕਬੀਰ ਸਾਹਿਬ ਕਹਿੰਦੇ ਜਦੋਂ ਮੈਨੂੰ ਸੋਝੀ ਆਈ, ਜਦੋਂ ਮੈਨੂੰ ਮੌਤ ਦੀ ਸੋਝੀ ਆਈ ਕਿ ਮੈਨੂੰ ਜਨਮ ਮਿਲਿਆ ਹੀ ਮਰਨ ਲਈ, ਆਇਆ ਮਰਨ ਤੋਂ ਰਾਹੋਂ ਹਮੇ ਰੋਈਏ, ਕਿ ਮੈਂ ਤੇ ਆਇਆ ਹੀ ਇਸ ਸਰੀਰ ਦੇ ਅੰਦਰ ਮਰਨ ਲਈ ਹੈ, ਇੱਥੇ ਮੈਨੂੰ ਸਮਝ ਆਈ, ਸੋਝੀ ਆਈ। ਕਹਿੰਦੇ ਜਦੋਂ ਮੈਨੂੰ ਸੋਝੀ ਆਈ ਨਾ, ਕਹਿੰਦੇ ਫਿਰ ਕੀ ਹੋਣਾ ਸੀ? ਕਹਿੰਦੇ ਜਿਵੇਂ ਮੈਨੂੰ ਸੋਝੀ ਆਈ ਤਾਂ ਧਿਆਨ ਦਿਓ। ਕਬੀਰ ਸਾਹਿਬ ਕਹਿੰਦੇ, ਕਹਿੰਦੇ ਮੈਂ ਨਾ ਮਰੂੰ, ਮਰਬੋ ਸੰਸਾਰ। ਹੁਣ ਬੜੀ ਹੈਰਾਨਗੀ ਵਾਲੀ ਗੱਲ ਹੈ, ਹੁਣੇ ਕਬੀਰ ਸਾਹਿਬ ਕਹਿ ਕੇ ਅੱਡੇ ਅਜੇ ਕਿ ਅਵਰ ਮੂਵੇ ਕਿਆ ਸੋਗ ਕਰੀਜੇ ਤੋਂ ਕੀਜੇ ਜੋ ਆਪਣ ਜੀਜੇ। ਵੀ ਜੇ ਤੁਸੀਂ ਖੁਦ ਜਿੰਦਾ ਰਹਿਣਾ ਤਾਂ ਕਿਸੇ ਦਾ ਅਫਸੋਸ ਕਰੋ, ਜੋ ਤੁਸੀਂ ਖੁਦ ਜੀਵਤ ਨਹੀਂ ਰਹਿਣਾ ਤੇ ਤੁਸੀਂ ਕਿਸੇ ਦਾ ਕੀ ਅਫਸੋਸ ਕਰਦੇ ਫਿਰਦੇ ਹੋ? ਬਈ ਗੁਰੂ ਪਿਆਰੋ, ਸਮਝਣ ਵਾਲੀ ਗੱਲ, ਹੁਣੇ ਗੱਲਾਂ ਮੌਤ ਦੀਆਂ ਕਰਨ ਡਏ ਨੇ, ਪਰ ਹੁਣੇ ਕਬੀਰ ਸਾਹਿਬ ਕਹਿੰਦੇ ਮੈਂ ਨਾ ਮਰੂੰ, ਕਹਿੰਦਾ ਮੈਂ ਨੀ ਮਰਦਾ। ਹੁਣ ਉਹ ਇਹ ਕਿਹੜੀ ਗੱਲ ਕਬੀਰ ਸਾਹਿਬ ਨੇ ਕਹਿਤੀ ਮੈਂ ਨਾ ਮਰੂੰ? ਤੁਸੀਂ ਵਿਚਾਰ ਕਰਿਓ, ਭਗਤ ਕਬੀਰ ਸਾਹਿਬ ਨਹੀਂ ਕਹਿੰਦੇ, 327 ਅੰਗ ਦੇ ਉੱਤੇ ਪੜ੍ਹਿਓ, ਕਹਿੰਦੇ ਅਬ ਕੈਸੇ ਮਰੂੰ, ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦੇ ਅਬ ਕੈਸੇ ਮਰੂੰ, ਵਿਚਾਰ ਕਰਨੀ। ਕਬੀਰ ਜੀ ਕਹਿੰਦੇ ਜਦੋਂ ਮੈਂ ਉਹਦੀ ਮੌਤ ਦੇਖੀ ਤੇ ਮੇਰਾ ਮਨ ਮਰਨ ਲਈ ਤਿਆਰ ਹੋ ਗਿਆ, ਮੇਰੇ ਮਨ ਨੂੰ ਸੋਝੀ ਆ ਗਈ ਕਿ ਤੇ ਜਨਮ ਮਿਲਿਆ ਹੀ ਮਰਨ ਲਈ, ਤਾਂ ਹੀ ਪੂਰਨਤਾ ਹੀ ਆਉਣੀ ਹੈ, ਤਾਂ ਹੀ ਪਰਮਾਤਮਾ ਚ ਲੀਨ ਹੋਣਾ। ਕਹਿੰਦੇ ਫਿਰ ਮੈਂ ਸਵਾਲ ਕੀਤਾ ਅਬ ਕੈਸੇ ਮਰੂੰ, ਮਰਨ ਮਨ ਮੰਨਿਆ, ਕਿਹੜੇ ਮੇਰੇ ਮਨ ਚ ਵਿਚਾਰ ਪੈਦਾ ਹੋਏਗੀ, ਅਬ ਕੈਸੇ ਮਰੂੰ, ਕਹਿੰਦੇ ਹੁਣ ਮੈਂ ਮਰਾਂ ਕਿਵੇਂ? ਮਤਲਬ ਕਿ ਆਪਣੇ ਮਨ ਦੇ ਫੁਰਨੇ ਬੰਦ ਕਿਵੇਂ ਕਰਾਂ? ਦੇਖੋ ਅਬ ਕੈਸੇ ਮਰੂੰ, ਮੈਂ ਆਪਣੇ ਮਨ ਦੇ ਫੁਰਨੇ ਕਿਵੇਂ ਬੰਦ ਕਰਾਂ, ਆਪਣੇ ਮਨ ਦੇ ਵਿਚਾਰ ਕਿਵੇਂ ਬੰਦ ਕਰਾਂ? ਅਬ ਕੈਸੇ ਮਰੂੰ, ਮਰਨ ਮਨ ਮੰਨਿਆ, ਕਹਿੰਦੇ ਉਸ ਮੌਤ ਨੂੰ ਵੇਖ ਕੇ ਨਾ, ਤੇ ਮੇਰਾ ਮਨ ਮੰਨ ਗਿਆ ਕਿ ਲਈ ਵੀ ਯਾਰ ਇਹ ਮਰ ਗਿਆ, ਇਹਨੂੰ ਅੱਗ ਲਾ ਦਿੱਤੀ ਤੇ ਹੁਣ ਤੇ ਮੇਰਾ ਵੀ ਹਾਲ ਇਹੀ ਹੈ, ਸਰੀਰ ਦੀ ਜਿੱਦਣ ਮੌਤ ਹੋ ਗਈ ਇਹਨਾਂ ਨੇ ਅੱਗ ਲਾ ਦੇਣੀ ਹੈ, ਉਸ ਤੋਂ ਪਹਿਲਾਂ ਕਿਤੇ ਮੈਨੂੰ ਮੌਤ ਆ ਜਾਵੇ। ਸਰੀਰ ਮਰਿਆ ਤੇ ਪੰਜ ਤੱਤਾਂ ਚ ਮਿਲ ਗਿਆ, ਕਿਤੇ ਮਨ ਮਰ ਜਾਏ ਤੇ ਪਰਮਾਤਮਾ ਚ ਮਿਲ ਜਾਏ। ਕਹਿੰਦੇ ਮੈਂ ਕਿਹਾ ਕਿਤੇ ਮੈਨੂੰ ਮੌਤ ਆ ਜਾਵੇ। ਕਹਿੰਦੇ ਮੇਰਾ ਮਨ ਮੰਨ ਗਿਆ। ਕਦੇ ਲਈ ਮੰਨ ਗਿਆ? ਮੌਤ ਲਈ, ਮਰਨ ਲਈ। ਕਿਹੜੀ ਮੌਤ? ਅਬ ਕੈਸੇ ਮਰੂੰ, ਮਰਨ ਮਨ ਮੰਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਿਹੜੀ ਮੌਤ? ਅਬ ਕੈਸੇ ਮਰੂੰ। ਕਹਿੰਦੇ ਮੈਂ ਪੁੱਛਿਆ ਹੇ ਪਰਮਾਤਮਾ ਕਿਰਪਾ ਕਰ, ਮੇਰਾ ਮਨ ਤੇ ਗਿਆ ਮਨ ਮਰਨ ਲਈ, ਪਰ ਮਰਾਂ ਕਿਵੇਂ? ਕਿਹੜੀ ਮੌਤ? ਕਿ ਸੰਸਾਰਿਕ ਮੋਹ ਕਿਵੇਂ ਖਤਮ ਹੁੰਦਾ ਆਹ ਮੌਤ ਆ। ਜਦੋਂ ਬੰਦਾ ਮਰਿਆ ਨਾ ਘਰ ਵਾਲੀ ਨਾਲ ਨਾਤਾ ਰਿਹਾ, ਨਾ ਬੱਚਿਆਂ ਦਾ ਨਾਤਾ ਰਿਹਾ, ਨਾ ਮਾਂ ਪਿਓ ਦਾ ਨਾਤਾ ਰਿਹਾ, ਨਾ ਸੰਸਾਰੀਆਂ ਦਾ ਨਾਤਾ, ਨਾ ਕਿਸੇ ਰਿਸ਼ਤੇਦਾਰ ਦਾ ਨਾਤਾ, ਮਰ ਗਿਆ। ਤੇ ਗੁਰੂ ਸਾਹਿਬਾਂ ਕਹਿੰਦੇ ਮਨਾ ਜਿੱਦਣ ਤੈਨੂੰ ਸੋਝੀ ਆ ਜਾਣਾ ਕਿ ਇਸ ਸੰਸਾਰ ਤੇ ਮੇਰਾ ਕਿਸੇ ਦਾ ਕੋਈ ਸੰਬੰਧ ਨਹੀਂ, ਤੇਰੀ ਮੌਤ ਹੋ ਜਾਊਗੀ। ਆਪਾਂ ਵੀ ਪੜ੍ਹਿਆ ਹੀ ਹੈ ਨਾ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ, ਝੂਠੇ ਸਭ ਸਾਖ ਪੜ੍ਹਿਆ ਹੀ ਆ, ਪਰ ਮਨ ਮੰਨਿਆ ਹੀ ਨਹੀਂ ਅਜੇ ਤੱਕ ਵੀ ਇਹਨਾਂ ਦਾ ਮੇਰਾ ਕੋਈ ਨਾਤਾ ਨਹੀਂ ਹੈ। ਨਾਤਾ ਜੋੜ ਕੇ ਬੈਠੇ ਕਿਉਂਕਿ ਮਨ ਦੇ ਵਿਚਾਰ ਨਹੀਂ ਮਰੇ, ਮਨ ਦਾ ਮੋਹ ਨਹੀਂ ਮਰਿਆ। ਉਹ ਕਹਿੰਦੇ ਅਬ ਕੈਸੇ ਮਰੂ, ਕਹਿੰਦੇ ਮੈਨੂੰ ਆ ਗਈ ਸਮਝ, ਤੇ ਗੁਰੂ ਜੀ ਕਰੋ ਕਿਰਪਾ ਵੀ ਮੈਂ ਕਿਵੇਂ ਮਰਾਂ। ਕਹਿੰਦਾ ਪਾਵ ਇਹਦਾ ਮੋਹ ਆ ਮੇਰੇ ਅੰਦਰ, ਖਤਮ ਕਿਵੇਂ ਕਰਾਂ। ਮਰਨ ਮਨ ਮਾਨਿਆ, ਕਹਿੰਦੇ ਮੇਰਾ ਮਨ ਮਰਨ ਲਈ ਤਿਆਰ ਹੋ ਗਿਆ। ਕਹਿੰਦਾ ਪਾਵ ਇਸ ਸੰਸਾਰਿਕ ਮੋਹ ਨੂੰ ਸੋਝੀ ਆ ਗਈ ਮੈਨੂੰ, ਕੋਈ ਇੱਥੇ ਨਾਤਾ ਨਹੀਂ ਹੈ, ਮੈਂ ਤਿਆਰ ਹਾਂ ਹੁਣ ਇਹਨਾਂ ਨੂੰ ਨਾਤਾ ਤੋੜਨ ਲਈ, ਰਹਿਣਾ ਇਹਨਾਂ ਦੇ ਵਿੱਚ ਹੀ ਹੈ। ਪਰ ਮੈਨੂੰ ਸਮਝ ਲੱਗ ਗਈ ਹੈ ਮੈਂ ਮਨ ਕਰਕੇ ਇਹਨਾਂ ਦਾ ਨਾਤਾ ਤੋੜਨਾ ਚਾਹੁੰਦਾ। ਮਰ ਮਰ ਜਾਤੇ ਜਿਹਨੇ ਰਾਮ ਨਾਲ ਜਾਣਿਆ, ਕਹਿੰਦੇ ਉਹ ਖਪਦੇ ਹੀ ਰਹਿੰਦੇ ਆ, ਮਰਦੇ ਰਹਿੰਦੇ ਖਪਦੇ ਰਹਿੰਦੇ। ਕੌਣ? ਜਿਨ ਰਾਮ ਨਾਲ ਜਾਣਿਆ, ਜਿਨ੍ਹਾਂ ਨੂੰ ਐਸ ਜਾਮੇ ਅੰਦਰ ਉਸ ਪਰਮਾਤਮਾ ਦੀ ਪਹਿਚਾਣ ਨਹੀਂ ਹੋਈ, ਜਿਨ੍ਹਾਂ ਨੂੰ ਐਸ ਜਨਮ ਦੇ ਅੰਦਰ ਪਰਮਾਤਮਾ ਬਾਰੇ ਸੋਝੀ ਨਹੀਂ ਆਈ, ਕਹਿੰਦੇ ਉਹ ਖਪਦੇ ਰਹਿੰਦੇ, ਜੰਮਦੇ ਰਹਿੰਦੇ, ਮਰਦੇ ਰਹਿੰਦੇ, ਖਪਦੇ ਰਹਿੰਦੇ। ਕਿਹਨਾਂ ਨੂੰ? ਜਿਨ੍ਹਾਂ ਨੂੰ ਐਸ ਜਨਮ ਵਿੱਚ ਵੀ ਉਸ ਪਰਮਾਤਮਾ ਦੀ ਸੋਝੀ ਨਹੀਂ ਆਈ। ਹੁਣ ਦੇਖੀ ਜਾਓ, ਕਬੀਰ ਸਾਹਿਬ ਕਹਿੰਦੇ ਆ ਵੀ ਜਿਹਦਾ ਸੋਕ ਕੀ ਕਹਿੰਦਾ ਤਾਂ ਮੈਨੂੰ ਪਤਾ ਲੱਗ ਗਿਆ ਮਰਨਾ। ਆਪੇ ਕਹਿੰਦੇ ਆ ਵੀ ਮਰਨਾ ਇੱਕ ਦਿਨ, ਆਪੇ ਕਹਿੰਦੇ ਆ ਮੈਂ ਨਾ ਮਰੂ। ਹੁਣ ਇੱਕ ਜਗ੍ਹਾ ਤੇ ਕਬੀਰ ਸਾਹਿਬ ਕਹਿੰਦੇ, ਚੜਨਾ ਪੜੋ ਜਰਾ, ਕਬੀਰ ਸਾਹਿਬ ਕਹਿਣ ਲੱਗੇ ਕਬੀਰ ਮੋਹ ਮਰਨੇ ਕਾ ਚਾਹ ਹੋਇਆ, ਮਰੂ ਤਾਂ ਹਰ ਕੇ ਦੁਆ ਦੱਸੋ। ਕਬੀਰ ਮੋਹ ਮਰਨੇ ਕਾ ਚਾਹ ਹੋਇਆ, ਕਹਿੰਦੇ ਮੈਨੂੰ ਮਰਨ ਦਾ ਚਾਹ ਚੜ ਗਿਆ। ਕਿਹੜੀ ਮੌਤ ਦਾ? ਉਸ ਮੌਤ ਦਾ ਨਹੀਂ ਜਿਹੜੀ ਸਰੀਰ ਤੋਂ ਆਉਂਦੀ ਹੈ, ਉਸ ਮੌਤ ਦਾ ਨਹੀਂ, ਉਹ ਬੜੀ ਮੌਤ ਹੈ। ਗੁਰੂ ਪਿਆਰਿਓ, ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖੋ, ਕੁੱਤੇ ਨੂੰ ਵੀ ਆ ਜਾਂਦੀ, ਡੰਗਰ ਨੂੰ ਵੀ ਆ ਜਾਂਦੀ, ਠੀਕ, ਉਸ ਮੌਤ ਦਾ ਨਹੀਂ। ਕਬੀਰ ਮੋਹ ਮਰਨੇ ਕਾ ਚਾਉ ਹੈ, ਕਹਿੰਦਾ ਭਾਵ ਚਾਹ ਕਦੋਂ ਚੜਦਾ? ਜਦੋਂ ਕਿਸੇ ਚੀਜ਼ ਦੀ ਸਮਝ ਲੱਗ ਜਾਵੇ। ਵਿਚਾਰ ਕਰਿਓ, ਕਿਸੇ ਨਾਲ ਰਿਸ਼ਤਾ ਹੋਵੇ, ਕੋਈ ਕਿਸੇ ਨਾਲ ਰਿਸ਼ਤਾ ਹੋਵੇ, ਉਹ ਸਾਡੇ ਆਂਢ ਗਵਾਂਢ ਸਾਡਾ ਚਾਚਾ ਤਾਇਆ ਕਿਤੇ ਰਹਿੰਦਾ ਹੋਵੇ, ਪਰ ਬੋਲਚਾਲ ਨਾ ਹੋਵੇ, ਤਾਂ ਆਪਾਂ ਉਹਦੇ ਕਦੇ ਘਰ ਨਹੀਂ ਜਾਂਦੇ, ਅੱਗੋਂ ਲੰਘ ਜਾਂਦੇ। ਉਹ ਆਵਾਜ਼ ਮਾਰਦਾ, ਬੇਟੇ ਆ ਜਾਓ, ਨਹੀਂ, ਪਾਪਾ ਨੇ ਮਨਾ ਕੀਤਾ, ਨਹੀਂ ਜਾਂਦਾ। ਪਰ ਇੱਕ ਦਿਨ ਕੀ ਹੋਇਆ, ਪਾਪਾ ਦਾ ਤੇ ਚਾਚੇ ਦਾ ਆਪਸ ਚ ਕਿਸੇ ਦੇ ਮਿਲਾਪ ਕਰਾਤਾ, ਬੋਲਚਾਲ ਹੋ ਗਿਆ। ਹੁਣ ਪਾਪਾ ਲੱਗੇ ਸਿਫਤਾਂ ਸੁਣਾਉਣ ਚਾਚੇ ਦੀਆਂ, ਉਹ ਬੰਦਾ ਤੇ ਬੜਾ ਵਧੀਆ ਹੈ, ਐਵੇਂ ਬੋਲਣ ਨੂੰ ਹਟ ਗਿਆ ਮੈਂ, ਐਵੇਂ ਨਿੱਕੀ ਜਿਹੀ ਗੱਲ ਤੇ ਲੜਾਈ ਹੋ ਗਈ। ਹੁਣ ਵਿਚਾਰ ਕਰਿਓ, ਅੱਗੇ ਨਹੀਂ ਚਾਹੀਦਾ ਸੀ। ਹੁਣ ਪਾਪਾ ਸਿਫਤਾਂ ਕਰਨ ਲੱਗੇ ਤੇ ਚਾਚੇ ਨੂੰ ਮਿਲਦਾ ਚਾਹ ਚੜ ਗਿਆ, ਭੱਜ ਭੱਜ ਕੇ ਚਾਚੇ ਵੱਲ ਜਾਈਦਾ, ਭੱਜ ਭੱਜ ਕੇ ਕਰ ਜਾਈਦਾ ਉਹਨਾਂ ਦੇ, ਚਾਹ ਚੜ ਗਿਆ ਨਾ, ਕਿਹੜੀ ਗੱਲੋਂ? ਚਾਹ ਤਾਂ ਚੜਿਆ ਉਹਦੇ ਬਾਰੇ ਪਤਾ ਲੱਗਾ, ਸੋਝੀ ਆਈ। ਗੁਰੂ ਸਾਹਿਬ ਨੇ ਕਹਿੰਦੇ ਮੋਹ ਮਰਨੇ ਕਾ ਚਾਉ ਹੈ। ਕਬੀਰ ਜੀ ਕਹਿੰਦੇ ਪਹਿਲਾਂ ਇਸ ਮੌਤ ਬਾਰੇ ਪਤਾ ਹੀ ਨਹੀਂ ਸੀ, ਫਿਰ ਮੌਤ ਹੈ ਕੀ, ਸਮਝਿਆ ਸੀ ਵੀ ਆਹੀ ਮੌਤ ਆ ਜਿਹੜੀ ਸਰੀਰ ਨੂੰ ਆਉਂਦੀ ਹੈ। ਕਹਿੰਦੇ ਹੁਣ ਸਮਝ ਲੱਗੀ ਵੀ ਸਰੀਰ ਦਾ ਮਰਨਾ ਹੋ ਰਿਹਾ, ਮਨ ਦਾ ਮਰਨਾ ਹੋ ਰਿਹਾ। ਸਰੀਰ ਤੋਂ ਬੜੀ ਵਾਰੀ ਮਰੇ ਆ, ਪਰ ਹੁਣ ਮਨ ਤੋਂ ਮਰਨ ਆਏ ਆ। ਕਹਿੰਦੇ ਜਦੋਂ ਸੋਝੀ ਆਈ ਨਾ, ਤੇ ਕਹਿੰਦੇ ਫਿਰ ਮਨ ਚ ਚਾਹ ਚੜਿਆ, ਕਬੀਰ ਮੋਹ ਮਰਨੇ ਕਾ ਚਾਉ ਹੈ। ਇਹਦਾ ਮਤਲਬ ਚਾਹ ਚੜਿਆ ਕਾਹਦਾ? ਸੰਸਾਰੀ ਮੋਹ ਨੂੰ ਖਤਮ ਕਰਨ ਦਾ ਚਾਹ ਚੜਿਆ, ਸਰੀਰਕ ਮੋਹ ਖਤਮ ਕਰਨ ਦਾ ਚਾਹ ਚੜਿਆ। ਪਤਾ ਲੱਗ ਗਿਆ ਵੀ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ, ਸੰਸਾਰ ਨਾਲ ਕੋਈ ਸੰਬੰਧ ਨਹੀਂ ਹੈ, ਕਿਸੇ ਰਿਸ਼ਤੇਦਾਰੀ ਨਾਲ ਕੋਈ ਸੰਬੰਧ ਨਹੀਂ ਹੈ। ਕਹਿੰਦੇ ਕਬੀਰ ਮੋਹ ਮਰਨੇ ਕਾ ਚਾਉ ਹੈ, ਕਹਿੰਦੇ ਮੈਨੂੰ ਬੜਾ ਚਾਹ ਚੜਿਆ ਵੀ ਮੈਂ ਮਰਨਾ ਹੈ, ਪਰ ਮਰੂ ਤਾਂ ਹਰ ਕੇ ਦੁਆਰ। ਜਦੋਂ ਮੈਂ ਮੋਹ ਛੱਡਾ ਸੰਸਾਰ ਦਾ, ਜਦੋਂ ਮੈਂ ਮੋਹ ਛੱਡਾ ਸੰਸਾਰ ਦਾ, ਮਰੂ ਤਾਂ ਹਰ ਕੇ ਦੁਆਰ। ਕਹਿੰਦਾ ਜਿਸ ਤਰ੍ਹਾਂ ਮੈਂ ਮੋਹ ਛੱਡਾਂ ਤੇ ਮੋਹ ਮੇਰਾ ਕਿਸੇ ਹੋਰ ਨਾਲ ਨਾ ਪਵੇ, ਸੰਸਾਰੀ ਨਾਲ ਨਾ ਪਵੇ, ਮਰੂ ਤਾਂ ਹਰ ਕੇ ਦੁਆਰ। ਕਹਿੰਦਾ ਮੇਰਾ ਮੋਹ ਪਵੇ, ਸੰਸਾਰੀ ਮੋਹ ਛੱਡਾਂ ਤਾਂ ਮੈਂ ਉਸ ਵੇਲੇ ਪਰਮਾਤਮਾ ਦੇ ਦਰ ਤੇ ਹੋਵਾਂ। ਕਹਿੰਦਾ ਭਾਵ ਮੇਰੀ ਅੰਦਰ ਦੀ ਤਾਂਘ, ਮੇਰੀ ਅੰਦਰ ਦੀ ਖਿੱਚ ਪਰਮਾਤਮਾ ਦੇ ਦਰ ਤੇ ਹੋਵੇ, ਨਾ ਕਿ ਕਿਤੇ ਸੰਸਾਰੀ ਧੰਦਿਆਂ ਚ ਫਸੀ ਹੋਵੇ ਕਿ ਮੈਂ ਇਧਰੋਂ ਮੋਹ ਛੱਡਿਆ ਆਪਣੇ ਪਰਿਵਾਰ ਤੋਂ, ਆਪਣੇ ਪਰਿਵਾਰ ਤੋਂ ਮੋਹ ਛੱਡਿਆ ਕਿਸੇ ਹੋਰ ਦੇ ਪਰਿਵਾਰ ਨਾਲ ਮੋਹ ਪੈ ਜਾਏ, ਆਪਣੇ ਘਰ ਬਾਰ ਤੋਂ ਮੋਹ ਛੱਡਿਆ ਕਿਸੇ ਹੋਰ ਦੇ ਘਰ ਬਾਰ ਨਾਲ ਮੋਹ ਪੈ ਜਾਵੇ। ਕਹਿੰਦੇ ਨਹੀਂ, ਮਰੂ ਤਾਂ ਹਰ ਕੇ ਦੁਆਰ ਕਿਰਪਾ ਕਰਿਓ, ਜਦੋਂ ਮੈਂ ਮਰਾਂ, ਜਦੋਂ ਮੈਂ ਮੋਹ ਛੱਡਾਂ, ਉਸ ਵੇਲੇ ਮੇਰੀ ਬਿਰਤੀ, ਮੇਰੇ ਅੰਦਰ ਦੀ ਖਿੱਚ ਪਰਮਾਤਮਾ ਦੇ ਦਰ ਤੇ ਹੋਣੀ ਚਾਹੀਦੀ ਹੈ, ਪਰਮਾਤਮਾ ਵਾਲੇ ਪਾਸੇ ਹੋਣੀ ਚਾਹੀਦੀ ਹੈ। ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ। ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਮਤ ਹਰ ਪੁੱਛੇ, ਕਹਿੰਦਾ ਕਿਤੇ ਜੇ ਮੈਂ ਹਰੀ ਦੇ ਦੁਆਰ ਤੇ ਡਿੱਗ ਪਿਆ ਜਾ ਕੇ, ਮੇਰੀ ਸੁਰਤ ਪਰਮਾਤਮਾ ਦੇ ਦਰ ਤੇ ਪਹੁੰਚ ਗਈ, ਕਹਿੰਦਾ ਕੋਈ ਪਤਾ ਕਿਤੇ ਪੁੱਛ ਹੀ ਲਵੇ। ਕੀ ਪੁੱਛਦਾ, ਇਹ ਕੌਣ ਹੈ ਜਿਹੜਾ ਮੇਰੇ ਦੁਆਰੇ ਤੇ ਆਇਆ ਤੇ ਚੁੱਕ ਕੇ ਤੇ ਆਪਣੇ ਘਰ ਲੈ ਜਾਏ, ਆਪਣੇ ਲੀਨ ਕਰ ਲਵੇ। ਪਰ ਧਿਆਨ ਦੇਣ ਵਾਲੀ ਗੱਲ ਤੇ ਸਿਰਫ ਇੰਨੀ ਸੀ ਵੀ ਗੱਲ ਸਾਰੀ ਮੌਤ ਦੀ ਹੈ। ਗੁਰੂ ਸਾਹਿਬ ਕਹਿੰਦੇ ਮੈਂ ਨਾ ਮਰੂ, ਦੇਖੋ ਮੈਂ ਨਾ ਮਰੂ ਮਤਲਬ ਕਹਿੰਦੇ ਵੀ ਮੈਨੂੰ ਉਸ ਮੌਤ ਤੋਂ, ਮੈਨੂੰ ਆਪਣੀ ਮੌਤ ਚੇਤੇ ਆ ਗਈ ਤੇ ਮੈਂ ਗੁਰੂ ਚਰਨ ਨਾਲ ਜੁੜ ਗਿਆ, ਮੈਂ ਸੁੱਤ ਸ਼ਬਦ ਦਾ ਮਿਲਾਪ ਕੀਤਾ। ਕਹਿੰਦੇ ਮੈਨੂੰ ਹੁਣ ਯਕੀਨ ਹੋ ਗਿਆ ਵੀ ਮੈਂ ਨਾ ਮਰੂ ਕਿੱਥੇ ਕੀ ਹੈ ਕਿ ਮੈਂ ਹੁਣ ਕਦੀ ਪਰਮਾਤਮਾ ਤੋਂ ਬੇਮੁੱਖ ਨਹੀਂ ਹੋ ਸਕਦਾ, ਹੁਣ ਮੈਂ ਨਹੀਂ ਮਰਦਾ, ਹੁਣ ਮੈਂ ਸੰਸਾਰ ਦੀ ਖਿੱਚ ਵਿੱਚ ਪੈਦਾ ਨਹੀਂ ਹੁੰਦਾ, ਹੁਣ ਮੈਂ ਸੰਸਾਰ ਦੀ ਤਾਂਘ ਵੱਲ ਨਹੀਂ ਜਾਂਦਾ, ਮੈਂ ਸੰਸਾਰ ਦੇ ਪਦਾਰਥਾਂ ਵੱਲ ਨਹੀਂ ਜਾਂਦਾ, ਮੈਨੂੰ ਕੋਈ ਨਹੀਂ ਮਾਰ ਸਕਦਾ, ਮੈਨੂੰ ਕੋਈ ਵੀ ਇਸ ਪਾਸੇ ਵੱਲ ਖਿੱਚ ਨਹੀਂ ਸਕਦਾ, ਪਰਮਾਤਮਾ ਤੋਂ ਦੂਰ ਮੈਨੂੰ ਕੋਈ ਨਹੀਂ ਕਰ ਸਕਦਾ, ਮੈਂ ਨਾ ਮਰੂ ਕਹਿੰਦਾ ਹੁਣ ਨਹੀਂ ਮਰਦਾ। ਚਾਹਦਣਾ ਪਹਿਲਾਂ ਮੌਤ ਚੇਤੇ ਆਈ ਤੇ ਸੰਸਾਰ ਦਾ ਮੋਹ ਟੁੱਟਾ, ਸੰਸਾਰ ਦਾ ਮੋਹ ਟੁੱਟ ਗਿਆ, ਹੁਣ ਪਰਮਾਤਮਾ ਦੇ ਚਰਨਾਂ ਦਾ ਮੋਹ ਜੁੜ ਗਿਆ, ਪਰਮਾਤਮਾ ਚਰਨਾਂ ਦੀ ਤਾਂਘ ਜੁੜ ਗਈ, ਪੀਤੀ ਜੁੜ ਗਈ ਹੈ। ਤੇ ਹੁਣ ਕਬੀਰ ਸਾਹਿਬ ਬਣ ਕਹਿੰਦੇ ਮੈਨੂੰ ਇੱਥੋਂ ਕੋਈ ਨਹੀਂ ਤੋੜ ਸਕਦਾ, ਕੋਈ ਨਹੀਂ ਜਾ ਸਕਦਾ। ਪੁੱਛਿਆ ਇਹ ਤੁਹਾਡੇ ਚ ਆਈ ਕਿੱਥੋਂ, ਇਹ ਦਾਤ ਆਈ ਕਿੱਥੋਂ? ਤੇ ਕਬੀਰ ਸਾਹਿਬ ਬਣ ਕਹਿੰਦੇ ਆ, ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਹੋਈ। 604 ਅੰਗ ਤੇ ਪੜ੍ਹੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦਕੀ। ਦੇਖੋ ਮੌਤ ਆਉਣੀ ਹੈ, ਗੁਰੂ ਸਾਹਿਬ ਬਣ ਕਹਿਣ ਲੱਗੇ ਕਹਿੰਦੇ ਸ਼ਬਦ ਦੇ ਜ਼ਰੀਏ ਜਦੋਂ ਤੁਸੀਂ ਗੁਰੂ ਕੋਲੋਂ ਸ਼ਬਦ ਲੈਂਦੇ ਹੋ, ਸ਼ਬਦ ਦੀ ਵਰਤੋਂ ਕਰਦੇ ਹੋ, ਤਾਂ ਨਾਮ ਸਿਮਰਨ ਕਰਦੇ ਹੋ, ਨਾਮ ਸਿਮਰਨ ਕਰਨ ਦੇ ਨਾਲ, ਸ਼ਬਦ ਦੀ ਵਰਤੋਂ ਕਰਨ ਦੇ ਨਾਲ ਕੀ ਹੁੰਦਾ ਹੈ, ਤੁਹਾਡੇ ਮਨ ਦਾ ਮੋਹ ਜਿਹੜਾ ਸੰਸਾਰੀ ਮੋਹ ਹੈ, ਵਿਚਾਰ ਜਿਹੜੇ ਉਹ ਖਤਮ ਹੋ ਜਾਂਦੇ। ਸ਼ਬਦ ਮਰੋ, ਜਦੋਂ ਤੁਹਾਡੇ ਮਨ ਦੇ ਵਿਚਾਰ ਰੁਕ ਜਾਂਦੇ ਨੇ, ਮਨ ਦੇ ਵਿਚਾਰ ਖਤਮ ਹੋ ਜਾਂਦੇ ਨੇ, ਮਨ ਦੀ ਮੌਤ ਹੋ ਜਾਂਦੀ ਹੈ। ਠੀਕ ਹੈ, ਮਨ ਕੀ ਹੈ? ਵਿਚਾਰ। ਤੁਹਾਡੇ ਮਨ ਦੀ ਮੌਤ ਹੋ ਜਾਂਦੀ ਹੈ, ਮਨ ਦੇ ਵਿਚਾਰ ਰੁਕ ਜਾਂਦੇ, ਮਨ ਦੇ ਫੁਰਨੇ ਰੁਕ ਜਾਂਦੇ ਆ, ਫਿਰ ਜੀਵੋ ਸਦਕੀ, ਫਿਰ ਇੱਕ ਜੀਵਨ ਮਿਲਦਾ ਹੈ, ਉਹ ਸਦੀਵੀ ਹੈ। ਸਦੀਵੀ ਦਾ ਭਾਵ ਕੀ ਹੈ? ਸਦੀਵੀ ਦਾ ਭਾਵ ਕੀ ਹੈ ਜਾਣਦੇ ਨਾ? ਸਦੀਵੀ ਦਾ ਭਾਵ ਹੈ ਕਿ ਜਿਹੜੀ ਤੁਹਾਡੀ ਆਤਮਿਕ ਬਿਰਤੀ ਹੈ, ਤੁਹਾਡਾ ਜਿਹੜਾ ਲੇਵਲ ਹੈ, ਉਹ ਇੱਕ ਐਸਾ ਲੇਵਲ ਬਣ ਜਾਂਦਾ ਹੈ ਕਿ ਉਸ ਤੋਂ ਬਾਅਦ ਵਿੱਚ ਉਹ ਲੇਵਲ ਥੱਲੇ ਨਹੀਂ ਆਉਂਦਾ, ਉਹ ਅਵਸਥਾ ਥੱਲੇ ਨਹੀਂ ਆਉਂਦੀ, ਐਸੀ ਬਿਰਤੀ ਬਣ ਜਾਂਦੀ, ਐਸੀ ਮਨ ਦੀ ਸੋਚ ਬਣ ਜਾਂਦੀ। ਕਹਿੰਦੇ ਸ਼ਬਦ ਮਰੋ ਫਿਰ ਜੀਵ ਉਹ ਸਦਕੀ, ਤਾਂ ਫਿਰ ਮਰਨ ਨਾ ਹੋਈ। ਕਹਿੰਦਾ ਜਿੱਦਣ ਤੁਹਾਡੀ ਸ਼ਬਦ ਦੇ ਜ਼ਰੀਏ ਮਨ ਦੇ ਵਿਚਾਰ ਰੁਕ ਜਾਂਦੇ ਆ, ਮਨ ਦੇ ਫੁਰਨੇ ਮਰ ਜਾਂਦੇ ਆ, ਫਿਰ ਤੁਹਾਨੂੰ ਇੱਕ ਜੀਵਨ ਮਿਲਦਾ, ਉਹ ਜੀਵਨ ਸਦੀਵੀ ਹੈ। ਕਹਿੰਦਾ ਬਾ ਉਹਦੇ ਵਿੱਚ ਉਤਰਾਅ ਚੜਾਅ ਨਹੀਂ ਆਉਂਦਾ। ਉਸ ਤੋਂ ਪਹਿਲਾਂ ਸਾਡੀ ਸੁੱਤ ਦੇ ਅੰਦਰ ਉਤਰਾਅ ਚੜਾਅ ਆਉਂਦਾ ਹੈ। ਆਪਾਂ ਗੁਰੂ ਵਾਲੇ ਪਾਸੇ ਤੁਰਦੇ ਹਾਂ, ਆਪਾਂ ਗੁਰਦੁਆਰੇ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਫਿਰ ਪ੍ਰਚਾਰ ਕਰਦੇ ਹਾਂ, ਗਿਆਨ ਹਾਸਲ ਕਰਦੇ ਹਾਂ। ਪਰ ਇੱਕ ਗੱਲ ਪੱਲੇ ਬੰਨਿਓ, ਮਨ ਵਿੱਚ ਨਾ ਵਿਚਾਰ ਪੈਦਾ ਹੁੰਦੀ ਹੈ। ਕੈਸੀ ਵਿਚਾਰ ਪੈਦਾ ਹੁੰਦੀ ਹੈ? ਯਾਰ ਪਤਾ ਨਹੀਂ ਇਹ ਚੀਜ਼ ਮਿਲਣੀ ਕਿ ਨਹੀਂ ਮਿਲਣੀ, ਪਤਾ ਨਹੀਂ ਆਹ ਕੰਮ ਬਣਨਾ ਕਿ ਨਹੀਂ ਬਣਨਾ, ਪਤਾ ਨਹੀਂ ਆਹ ਚੀਜ਼ ਮਿਲਣੀ ਕਿ ਨਹੀਂ। ਇਹਦਾ ਦੇ ਮਨ ਵਿੱਚ ਵਿਚਾਰ ਪੈਦਾ ਹੁੰਦੇ ਤੇ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ, ਇਹ ਵਿਚਾਰ ਉਹਨਾਂ ਚਿਰ ਉੱਠਦੇ ਹੈ ਜਿੰਨਾ ਚਿਰ ਤੇਰੀ ਸ਼ਬਦ ਦੇ ਜ਼ਰੀਏ ਤੇਰੇ ਵਿਚਾਰਾਂ ਦੀ, ਤੇਰੇ ਮਨ ਦੇ ਫੁਰਿਆਂ ਦੀ ਮੌਤ ਨਹੀਂ ਹੋ ਜਾਂਦੀ। ਜਿੱਦਣ ਸ਼ਬਦ ਦੀ ਵਰਤੋਂ ਕਰਦਿਆਂ ਕਰਦਿਆਂ ਮਨ ਦੇ ਵਿਚਾਰ ਰੁਕ ਜਾਂਦੇ ਨੇ, ਮਨ ਦੇ ਫੁਰਨੇ ਰੁਕ ਜਾਂਦੇ ਨੇ, ਫੁਰਨੇ ਰੁਕਣ ਦੇ ਨਾਲ ਕੀ ਹੁੰਦਾ ਹੈ, ਉਸ ਤੋਂ ਬਾਅਦ ਤੈਨੂੰ ਕਿਸੇ ਦੀ ਵੀ ਜੀਵਨ ਮਿਲਦਾ ਹੈ, ਇੱਕ ਐਸਾ ਜੀਵਨ ਮਿਲਦਾ ਹੈ ਜਿਹਦੇ ਵਿੱਚ ਕਦੀ ਗਿਰਾਵਟ ਨਹੀਂ ਆਉਂਦੀ, ਤੁਹਾਡੀ ਸੁੱਤ ਕਦੀ, ਤੁਹਾਡੀ ਬਿਰਤੀ ਕਦੀ ਨੀਵੀਂ ਨਹੀਂ ਹੁੰਦੀ। ਫਿਰ ਜੀਵੋ ਸਦੀ, ਤਾਂ ਫਿਰ ਮਰਨ ਨਾ ਹੋਈ। ਕਹਿੰਦੇ ਉਸ ਤੋਂ ਬਾਅਦ ਵਿੱਚ ਤੁਹਾਡੀ ਮੌਤ ਨਹੀਂ ਹੁੰਦੀ। ਕਹਿੰਦਾ ਭਾਵ ਤੁਸੀਂ ਜੰਮਣ ਮਰਨ ਦੇ ਗੇੜ ਚ ਨਹੀਂ ਪੈਂਦੇ, ਤੁਹਾਡੇ ਅੰਦਰ ਦੀ ਬਿਰਤੀ ਜਿਹੜੀ ਆ ਪਰਮਾਤਮਾ ਤੋਂ ਬੇਮੁੱਖ ਨਹੀਂ ਹੁੰਦੀ। ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਤਨਵੰਤ, ਮ੍ਰਿਤ ਕਹੀਏ ਨਾਨਕਾ ਜੇ ਪੀਤ ਨਹੀਂ ਭਗਵੰਤ। ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਭੋਲਿਆ ਮਨਾ ਕਦੀ ਵਿਚਾਰ ਕਰਕੇ ਦੇਖ। ਕੈਸੀ ਵਿਚਾਰ ਕਰਕੇ ਦੇਖ। ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਵੰਤ, ਕਹਿੰਦੇ ਕੋਈ ਅਤੀ ਦਾ ਸੁੰਦਰ ਹੋਵੇ। ਅਤ ਸੁੰਦਰ ਕੁਲੀਨ, ਕੁਲੀਨ ਕਹਿੰਦੇ ਸਾਫ਼ ਸੁਥਰਾ, ਚਤੁਰ ਚਤੁਰ ਕਹਿੰਦੇ ਨੇ ਸਿਆਣੇ ਨੂੰ। ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ, ਕਹਿੰਦੇ ਚਿਹਰੇ ਤੋਂ ਲੱਗੇ ਕੋਈ ਬਾਣਾ ਪਾਇਆ ਹੋਵੇ ਤੇ ਗਿਆਨੀ ਧਿਆਨੀ ਲੱਗੇ, ਇੱਥੇ ਕੋਈ ਗੁਰੂ ਘਰ ਦਾ ਪ੍ਰੇਮੀ ਹੈ ਤੇ ਗਿਆਨੀ ਧਿਆਨੀ। ਮੁੱਖ ਗਿਆਨੀ ਧਨਵੰਤ, ਕੋਈ ਧਨਵੰਤ ਹੋਵੇ, ਅਮੀਰ ਹੋਵੇ, ਕਿਸੇ ਧਨ ਦੀ ਕਮੀ ਨਾ ਹੋਵੇ ਉਹਦੇ ਕੋਲ। ਪਰ ਗੁਰੂ ਸਾਹਿਬਾਨ ਕਹਿੰਦੇ ਆ ਮਿਰਤ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਭਗਵੰਤ, ਕਹਿੰਦੇ ਉਹਨੂੰ ਮੁਰਦਾ ਹੀ ਕਹਿਣਾ, ਮੁਰਦਾ ਪਨ ਬੇਮੁੱਖ ਕਹਿਣਾ ਜਾਂ ਪ੍ਰੀਤ ਨਹੀਂ ਭਗਵੰਤ। ਜੇ ਇਸਦੇ ਹਿਰਦੇ ਚ ਉਸ ਪਰਮਾਤਮਾ ਦੇ ਪ੍ਰਤੀ ਪ੍ਰੀਤ ਨਹੀਂ ਹੈ, ਜਿਹਦੇ ਹਿਰਦੇ ਚ ਪਰਮਾਤਮਾ ਦੀ ਖਿੱਚ ਨਹੀਂ ਹੈ ਦੇ ਮਿਲਾਪ ਦੀ, ਕਹਿੰਦੇ ਮੁਰਦਾ ਹੈ, ਇਹ ਬੇਮੁੱਖ ਹੈ। ਮੁਰਦੇ ਦਾ ਭਾਵ ਮਰਨਾ ਨਹੀਂ ਹੈ, ਮੌਤ ਨਹੀਂ, ਸਰੀਰ ਮੁਰਦਾ ਨਹੀਂ ਹੈ, ਇੱਥੇ ਮੁਰਦੇ ਦਾ ਭਾਵ ਹੈ ਬੇਮੁੱਖ ਹੈ। ਕਹਿੰਦੇ ਉਹ ਪਰਮਾਤਮਾ ਤੋਂ ਬੇਮੁੱਖ ਹੈ, ਇਹ ਕਦੀ ਪਰਮਾਤਮਾ ਚ ਲੀਨ ਨਹੀਂ ਹੋ ਸਕਦਾ, ਕਦੀ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦਾ। ਤਾਂ ਗੁਰੂ ਸਾਹਿਬ ਸਮਝਾਉਂਦੇ ਪਏ ਆਪਸੀ ਨੂੰ, ਕਹਿੰਦੇ ਭੋਲਿਆ ਮਨਾ, ਐਸੀ ਮਨ ਬਿਰਤੀ ਬਣਾ ਕਿ ਕਬੀਰ ਸਾਹਿਬ ਕਹਿੰਦੇ ਮੈਂ ਨਾ ਮਰੂੰ। ਕਹਿੰਦੇ ਹੁਣ ਕੋਈ ਵੀ ਸੰਸਾਰੀ ਪਦਾਰਥ, ਕੋਈ ਵੀ ਸੰਸਾਰ ਦੀ ਤੰਗ, ਕੋਈ ਵੀ ਸੰਸਾਰ ਦੀ ਖਿੱਚ ਮੈਨੂੰ ਉਸ ਪਰਮਾਤਮਾ ਦੇ ਮਾਰਗ ਤੋਂ ਰੋਕ ਨਹੀਂ ਸਕਦੀ, ਮੈਂ ਨਾ ਮਰੂੰ। ਕਹਿੰਦੇ ਮੈਂ ਨੀ ਮਰਦਾ ਹੁਣ, ਕਹਿੰਦਾ ਆਪਾਂ ਮੈਂ ਪਰਮਾਤਮਾ ਤੋਂ ਬੇਮੁੱਖ ਨਹੀਂ ਹੁੰਦਾ, ਕਿਉਂਕਿ ਮੈਨੂੰ ਸ਼ਮਸ਼ਾਨ ਘਾਟ ਵਿੱਚ ਜਾ ਕੇ ਜਾਗਰੂਕੀ ਆ ਗਈ ਹੈ ਕਿ ਮੈਂ ਤੇ ਮਰਨਾ ਹੈ। ਕਹਿੰਦੇ ਮੈਂ ਨਾ ਮਰੂੰ, ਮਰਬੋ ਸੰਸਾਰਾ। ਦੱਸੋ, ਕਹਿੰਦੇ ਸੰਸਾਰ ਇਸ ਮੋਹ ਚ ਫਸਿਆ ਤੇ ਫਸਿਆ ਰਹੇ, ਮੈਨੂੰ ਪਰਵਾਹ ਨਹੀਂ, ਪਰ ਮੈਂ ਇਸ ਮੋਹ ਚ ਨਹੀਂ ਫਸਦਾ, ਮੈਂ ਨਹੀਂ ਮਰਦਾ। ਕਹਿੰਦਾ ਆਪਾਂ ਮੈਨੂੰ ਮੌਤ ਨਹੀਂ ਆਉਂਦੀ, ਕਹਿੰਦਾ ਆਪਾਂ ਮੈਨੂੰ ਪਰਮਾਤਮਾ ਤੋਂ ਬੇਮੁਖਤਾ ਨਹੀਂ ਆਉਂਦੀ ਹੁਣ, ਕਿਉਂਕਿ ਮੈਂ ਜਿੱਥੇ ਜਾਣਾ ਸੀ ਚੱਲਾਂ ਗਿਆ, ਅਸੀਂ ਗੌਰ ਨਹੀਂ ਕੀਤੇ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ 555 ਅੰਗ ਤੇ ਪੜ੍ਹਿਓ, ਕਹਿੰਦੇ ਕਿਆ ਜਾਣਾ ਕਿ ਮਰੇਗੇ, ਕਿਆ ਜਾਣਾ ਕਿਉਂ ਮਰੇਗੇ, ਕੈਸਾ ਮਰਨਾ ਹੋਇਆ। ਜੇਕਰ ਸਹਿਬ ਬਣੋ ਨਵੇਂ ਸਿਰੇ ਤਾਂ ਸਹਿਲਾ ਮਰਨਾ ਹੋਇਆ। ਦੇਖੋ ਕੀ ਕਹਿੰਦੇ, ਕਹਿੰਦੇ ਕਿਆ ਜਾਣਾ ਕਿਉਂ ਮਰੇਗੇ, ਕਹਿੰਦੇ ਸੱਚ ਜਾਣਿਓ, ਮੈਨੂੰ ਤਾਂ ਪਤਾ ਨੀ ਵੀ ਸੱਚਾ ਮਰਨਾ ਹੋਏਗਾ ਕਿੱਦਾਂ, ਹੈ ਕੀ ਪਤਾ ਹੀ, ਕਿਆ ਜਾਣਾ ਕਿਉਂ ਮਰੇਗੀ, ਕੈਸਾ ਮਰਨਾ ਹੋਏ, ਕਹਿੰਦੇ ਮਰਨਾ ਹੋਊਗਾ ਕਿੱਦਾਂ, ਸੱਚੀ ਮੌਤ ਆਊਗੀ ਕਿੱਦਾਂ, ਮੈਨੂੰ ਪਤਾ ਹੀ ਨਹੀਂ। ਕਹਿੰਦੇ ਮੈਂ ਬੜਾ ਹੈਰਾਨ ਹੋਣਾ ਵੀ ਦੁਨੀਆਂ ਮਰਦੀ ਜਾਣਦੀ, ਅਸੀਂ ਕਿੱਦਾਂ ਮਰਾਂਗੇ। ਉਹ ਗੁਰੂ ਪਿਆਰਿਓ, ਜਿਹੜੀ ਸਰੀਰ ਨੂੰ ਮੌਤ ਆਉਂਦੀ ਨਾ, ਇਹ ਪੁੱਛਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਕਿਵੇਂ ਮਰਾਂਗੇ। ਕਈ ਸੱਜਣ ਕੀ ਕਹਿੰਦੇ, ਕਿਆ ਜਾਣਨਾ ਕਿਵੇਂ ਮਰੇਗੀ, ਕੀ ਪਤਾ ਕਿਵੇਂ ਮਰਨਾ, ਐਕਸੀਡੈਂਟ ਨਾਲ ਮਰਨਾ ਹੈ ਕਿ ਗੋਲੀ ਨਾਲ ਮਰਨਾ ਹੈ, ਕਿ ਜ਼ਹਿਰ ਖਾ ਕੇ ਮਰਨਾ, ਕਦੇ ਨੇੜੇ ਥੱਲੇ ਆ ਕੇ ਮਰਨਾ, ਕਿ ਲੰਮੇ ਪੈ ਕੇ ਮਰਨਾ, ਕਿ ਕੈਂਸਰ ਨਾਲ ਮਰਨਾ, ਉਹ ਇਹ ਨਹੀਂ ਹੈਗੀ ਗੱਲ ਬਈ। ਕਿਆ ਜਾਣਨਾ ਕਿਉਂ ਮਰੇਗੇ ਸਵਾਲ ਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕੀ ਪਤਾ ਸੱਚੀ ਮੌਤ ਕਿਵੇਂ ਆਉਣੀ ਹੈ, ਐਸ ਮੌਤ ਦੀ ਗੱਲ ਨਹੀਂ, ਜਿਹੜੀ ਸਰੀਰ ਨੂੰ ਮੌਤ ਆਉਂਦੀ ਨਾ। ਬਾਣੀ ਚੋਂ ਪੜ੍ਹ ਲਓ, ਨਾਨਕ ਕਿਸ ਨੂੰ ਆਖੀਏ, ਮੈਨੂੰ ਪੁੱਛਿਆ ਕੀ ਲੈ ਜਾਏ, ਕਹਿੰਦੇ ਕਿਹਦੇ ਅੱਗੇ ਰੋਈਏ, ਕਿਹਦੇ ਅੱਗੇ ਰੌਲਾ ਪਾਈਏ, ਕਹਿੰਦੇ ਕੀ ਗੱਲ ਹੋ ਗਈ, ਕਹਿੰਦੇ ਇਹ ਜਿਹੜੀ ਮੌਤ ਹੈ ਨਾ, ਉਹ ਪਰਮਾਤਮਾ ਬਿਨਾਂ ਪੁੱਛਿਆ ਹੀ ਅੰਦਰੋਂ ਮਨ ਨੂੰ ਕੱਢ ਕੇ ਲੈ ਜਾਂਦਾ, ਚੱਲ ਵੀ ਚਲੀ ਅੱਗੇ ਲਾ ਕੇ ਲੈ ਜਾਂਦਾ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਘੁਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ। ਕਹਿੰਦੇ ਜਿਹਾ ਚਿਰੀ ਲਿਖਿਆ, ਜਿੰਨਾ ਤੁਹਾਨੂੰ ਪਰਮਾਤਮਾ ਨੇ ਹੁਕਮ ਦਿੱਤਾ ਇੰਨਾ ਚਿਰ ਸਮਾਂ ਤੁਸੀਂ ਰਹਿਣਾ, ਤਿਹਾ ਹੁਕਮ ਘੁਮਾਏ, ਓਨਾ ਹੀ ਹੁਕਮ ਘੁਮਾਉਣਾ ਪੈਂਦਾ। ਕਹਿੰਦਾ ਆਪਾਂ ਓਨਾ ਚਿਰ ਹੀ ਸੀ ਚ ਤੁਸੀਂ ਰਹਿ ਸਕਦੇ ਹੋ, ਉਸ ਤੋਂ ਵੱਧ ਨਹੀਂ। ਕੱਲੇ ਆਵੇ ਨਾਨਕਾ, ਉਹਨੇ ਕੱਲਿਆ, ਜਾ ਫਲਾਣੇ ਸੀ ਚ ਚੱਲ ਜਾ, ਫਲਾਣੇ ਸੀ ਚ ਚੱਲ ਜਾ, ਸੱਦੇ ਉੱਠੀ ਜਾਏ। ਜਿੱਦਾਂ ਹੀ ਸੱਦਦਾ, ਜਿੱਦਾਂ ਇਸ਼ਾਰਾ ਕਰਦਾ, ਸੀ ਛੱਡ ਕੇ ਜਾਣਾ ਪੈਂਦਾ, ਭਾਵੇਂ ਕੋਈ ਬਿਮਾਰੀ ਲੱਗੀ ਹੈ ਤੇ ਭਾਵੇਂ ਕੋਈ ਨਹੀਂ ਲੱਗੀ, ਕੋਈ ਗੱਲ ਨਹੀਂ, ਐਵੇਂ ਭੁਲੇਖਾ ਜਾਈਏ। ਪਰ ਪਰਮਾਤਮਾ ਕਰਦਾ ਕੀ ਹੈ, ਆਪਣੇ ਤੇ ਬਲੇਮ ਨਹੀਂ ਦਿੰਦਾ। ਸਾਨੂੰ ਕੋਈ ਨਿੱਕੀ ਮੋਟੀ ਬਿਮਾਰੀ ਲਾ ਦਿੰਦਾ ਜੀ, ਇਸ ਕਰਕੇ ਮਰ ਗਿਆ ਜੀ, ਹਾਰਟ ਅਟੈਕ ਨਾਲ ਮਰ ਗਿਆ ਜੀ, ਗੱਡੀ ਥੱਲੇ ਆ ਕੇ ਮਰ ਗਿਆ ਜੀ, ਜ਼ਹਿਰ ਖਾ ਕੇ ਮਰ ਗਿਆ ਜੀ, ਡਿੱਗ ਪਿਆ ਜੀ, ਸੱਟ ਲੱਗੀ ਜੀ, ਘਬਰਾ ਕੇ ਇਕਦਮ ਹਾਰਟ ਅਟੈਕ ਹੋ ਗਏ, ਬਹਾਨੇ ਬਣਾ ਲੈਂਦੇ ਆ, ਪਰ ਸਦਕੇ ਜਾਵਾਂ ਹੁਕਮ ਚ ਸਭ ਕੁਛ ਹੈ। ਸੋ ਵਿਚਾਰ ਕਰਨੀ ਹੈ ਆਪ ਜੀ ਨੇ, ਕਹਿੰਦੇ ਕਿਆ ਜਾਣਾ ਕਿ ਮਰੇਗੀ, ਕੈਸਾ ਮਰਨਾ ਹੋਏ, ਕਹਿੰਦੇ ਕੀ ਦੱਸੀਏ ਵੀ ਉਹ ਸੱਚੀ ਮੌਤ, ਸੱਚਾ ਮਰਨਾ ਕਿਵੇਂ ਹੋਏਗਾ, ਔਰ ਕਿਹੋ ਜਿਹਾ ਹੋਏਗਾ, ਪਤਾ ਹੀ ਨਹੀਂ। ਕਿਹੜੀ ਮੌਤ, ਮਨ ਦੀ ਮੌਤ, ਵੀ ਮਨ ਦੇ ਵਿਚਾਰ ਜਿਹੜੇ ਨੇ ਕਿਵੇਂ ਮਰ ਸਕਦੇ ਹੋ, ਔਰ ਉਹ ਅਵਸਥਾ ਕਿੱਦਾਂ ਦੀ ਹੋਊਗੀ, ਕੈਸਾ ਮਰਨਾ ਹੋਏ, ਕੀ ਕਹਿਣ ਲੱਗੇ। ਕਹਿੰਦਾ ਜੇਕਰ ਸਾਹਿਬ ਮਨੋ ਨਾ ਵਿਸਰੇ, ਕਹਿੰਦਾ ਜੇ ਕਿਤੇ ਗੁਰੂ ਦਾ ਉਪਦੇਸ਼ ਸਾਡੇ ਮਨ ਚੋਂ ਕਦੀ ਵੀ ਵਿਸਰੇ ਨਾ, ਭੁੱਲੇ ਨਾ, ਪਰਮਾਤਮਾ ਸਾਨੂੰ ਭੁੱਲੇ ਨਾ। ਸਭ ਤੇ ਪਰਮਾਤਮਾ ਭੁੱਲ ਜਾਂਦਾ, ਆਪਾਂ ਤੇ ਗੁਰਬਾਣੀ ਪੜ੍ਹਨ ਡਏ, ਕਰਨ ਪਾਠ ਡਏ, ਸੁਣਨ ਕੀਰਤਨ ਡਏ, ਸੁਣਨ ਕਥਾ ਡਏ, ਪਰ ਸਦਕੇ ਜਾਵਾਂ ਪਰਮਾਤਮਾ ਦੀ ਕੋਈ ਯਾਦ ਨੀ, ਝੂਠੇ ਪਦਾਰਥਾਂ ਦੀ ਯਾਦ ਅੰਦਰ ਆਉਣ ਡਈ। ਤਾਈਆਂ ਤਾਂ ਗੁਰੂ ਸਾਹਿਬਾਂ ਨੇ ਕਿਹਾ ਦੱਤ ਪਿਆਰੀ ਵਿਸਰਿਆ ਦੇ ਤਾਰਾ। ਕਹਿੰਦੇ ਗੁਰਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਜਿਸ ਬੰਦੇ ਨੂੰ ਦਾਤ ਪਿਆਰੀ ਹੈ, ਸੰਸਾਰ ਦੇ ਪਦਾਰਥ ਪਿਆਰੇ ਨੇ, ਉਹਨੂੰ ਪਰਮਾਤਮਾ ਯਾਦ ਨਹੀਂ ਆਉਂਦਾ ਕਦੇ, ਤੂੰ ਪਰਮਾਤਮਾ ਨੂੰ ਭੁਲਾ ਕੇ ਬੈਠਾ। ਵਿਸਰਿਆ ਦੇ ਤਾਰਾ ਕਹਿੰਦੇ ਪਰਮਾਤਮਾ ਨੂੰ ਭੁਲਾ ਕੇ ਬੈਠਾ। ਉਹਨਾਂ ਨੇ ਤਾਂ ਕਿਹਾ, ਕਹਿੰਦੇ ਜੇਕਰ ਸਾਹਿਬ ਮਨੋਂ ਨਾ ਵਿਸਰੇ, ਕਹਿੰਦਾ ਜੇ ਕਿਤੇ ਪਰਮਾਤਮਾ ਨਾ ਭੁੱਲੇ, ਜੇ ਕਿਤੇ ਗੁਰੂ ਦਾ ਉਪਦੇਸ਼ ਨਾ ਭੁੱਲੇ, ਗੁਰੂ ਦੀ ਬਾਣੀ ਨਾ ਭੁੱਲੇ, ਸਹਿਲਾ ਮਰਨਾ। ਕਹਿੰਦੇ ਬੜਾ ਹੀ ਸੌਖਾ। ਕੀ ਸੌਖਾ ਹੈ? ਆਪਣੇ ਮਨ ਦੇ ਮੋਹ ਨੂੰ ਖਤਮ ਕਰਨਾ, ਆਪਣੇ ਮਨ ਦੇ ਵਿਚਾਰਾਂ ਨੂੰ ਮਾਰਨਾ, ਬੜਾ ਹੀ ਸੌਖਾ ਜੇ ਕਿਤੇ ਉਹ ਪਰਮਾਤਮਾ ਨਾ ਭੁੱਲੇ ਅੰਦਰੋਂ। ਪਰ ਜਦੋਂ ਪਰਮਾਤਮਾ ਭੁੱਲ ਜਾਂਦਾ, ਮਨ ਦੇ ਵਿਚਾਰ ਮਰਦੇ ਹੀ ਨਹੀਂ। ਗੁਰਬਾਣੀ ਪੜ੍ਹਦੇ ਹੋ, ਗੁਰਬਾਣੀ ਕੰਠ ਕੀਤੀ ਹੈ, ਪਰ ਸਦਕੇ ਜਾਵਾਂ ਗੁਰਬਾਣੀ ਪੜ੍ਹਦੇ ਗੁਰਬਾਣੀ ਕੰਠ ਕੀਤੀ ਹੈ, ਪਰ ਗੁਰਬਾਣੀ ਦਾ ਸਾਡੇ ਅੰਦਰ ਕੋਈ ਚਾਅ ਨਹੀਂ ਹੈ, ਕੋਈ ਵਿਚਾਰ ਨਹੀਂ ਹੈ, ਕੋਈ ਖਿੱਚ ਨਹੀਂ ਹੈ। ਖਿੱਚ ਨਾ ਹੋਣ ਕਰਕੇ, ਵਿਚਾਰ ਅੰਦਰ ਨਾ ਹੋਣ ਕਰਕੇ ਕੀ ਹੋ ਰਿਹਾ ਕਿ ਸਾਡੇ ਅੰਦਰ ਦਾ ਜਿਹੜਾ ਮੋਹ ਹੈ, ਸਾਡੇ ਅੰਦਰ ਸੰਸਾਰ ਦੀ ਖਿੱਚ ਹੈ, ਉਹ ਖਤਮ ਨਹੀਂ ਹੁੰਦੀ। ਉਹ ਕਹਿੰਦੇ ਇੱਦਾਂ ਕਰ, ਜੇਕਰ ਸਾਹਿਬ ਮਨੋਂ ਨਾ ਵਿਸਰੇ, ਕਹਿੰਦਾ ਜੇ ਕਿਤੇ ਉਹ ਪਰਮਾਤਮਾ ਸਾਡੇ ਮਨ ਤੋਂ ਇੱਕ ਪਲ ਵੀ ਨਾ ਭੁੱਲੇ, ਇੱਕ ਪਲ ਵੀ ਉਹਦੀ ਯਾਦ ਦੂਰ ਨਾ ਹੋਵੇ, ਤਾਂ ਸਹਿਲਾ ਮਰਨਾ ਹੋਏ। ਕਹਿੰਦੇ ਮਨ ਦੇ ਵਿਚਾਰਾਂ ਨੂੰ, ਸੰਸਾਰਿਕ ਮੋਹ ਨੂੰ ਮਾਰਨਾ, ਖਤਮ ਕਰਨਾ ਬੜਾ ਹੀ ਸੌਖਾ। ਹੁਣ ਤੂੰ ਗੁਰਬਾਣੀ ਪੜ੍ਹੀ, ਤੁਸੀਂ ਗੁਰਬਾਣੀ ਪੜ੍ਹ ਲਈ ਆਪਾਂ, ਜਦੋਂ ਗੁਰਬਾਣੀ ਪੜ੍ਹ ਲਈ ਨਾ, ਤੇ ਪੜ੍ਹ ਕੇ ਆਪਾਂ ਫਿਰ ਉੱਠ ਕੇ ਤੇ ਅਰਦਾਸ ਕੀਤੀ। ਕੀ ਕਿਹਾ ਉਹਦੇ ਚ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰਿਓ, ਤੇ ਫਲਾਣਾ ਕੰਮ ਕਦੋਂ ਹੋਊਗਾ, ਟਮਕਾਣਾ ਕੰਮ ਕਦੋਂ ਹੋਊਗਾ, ਫਲਾਣੀ ਚੀਜ਼ ਕਦੋਂ ਮਿਲੂਗੀ, ਆ ਫਲਾਣਾ ਕੰਮ ਮੈਂ ਸ਼ੁਰੂ ਕੀਤਾ, ਇਹ ਬੱਲੇ ਬੱਲੇ ਕਰਾ ਦਿਓ ਮੇਰੀ ਫੜ ਕੇ। ਕੀ ਆਪਾਂ ਸੋਚਿਆ ਕਦੀ ਵੀ ਹੁਣੇ ਤਾਂ ਅਸੀਂ ਗੁਰਬਾਣੀ ਚ ਪੜ੍ਹ ਕੇ ਹਟੇ ਹਾਂ ਕਿ ਇਹ ਜੋਤ ਸੁਭਾਵੇ ਨਾਨਕ? ਸਹੀ ਗੱਲ, ਚੰਗੀ ਪੜ੍ਹਿਆ ਨਾ, ਪਰ ਚੇਤੇ ਰਿਹਾ ਹੀ ਨਹੀਂ, ਯਾਦ ਰਿਹਾ ਹੀ ਨਹੀਂ। ਹੁਣ ਇਹ ਨਾ ਯਾਦ ਰਹਿਣ ਕਰਕੇ ਮਰਨਾ ਔਖਾ ਹੋ ਗਿਆ, ਮਰਨਾ ਔਖਾ ਹੋ ਗਿਆ। ਕਿੱਦਾਂ ਮਰਨਾ ਔਖਾ ਹੋ ਗਿਆ? ਮਨ ਦੇ ਵਿਚਾਰ ਛੱਡਣੇ ਔਖੇ ਹੋ ਗਏ, ਸਰੀਰਕ ਮੋਹ, ਸੰਸਾਰ ਦਾ ਮੋਹ ਛੱਡਣਾ ਔਖਾ ਹੋ ਗਿਆ। ਆਪਾਂ ਪਾਠ ਕਰਦੇ ਰਹੇ, ਗੁਰਬਾਣੀ ਪੜ੍ਹਦੇ ਰਹੇ, ਸਿਮਰਨ ਵੀ ਕਰਦੇ, ਫਿਰ ਮਨ ਚ ਵਿਚਾਰ ਆਉਂਦੀ ਵੀ ਸਿਮਰਨ ਵੀ ਕਰਦੇ ਆ, ਸਭ ਕੁਝ ਕਰਦੇ ਆ, ਪਰ ਪ੍ਰਕਾਸ਼ ਨਹੀਂ ਅੰਦਰ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਮਨ ਦੇ ਵਿਚਾਰਾਂ ਦੀ ਮੌਤ ਨਹੀਂ ਹੋਣ ਦੀ। ਜਿੰਨਾ ਚਿਰ ਮਨ ਦਾ ਮੋਹ ਨਹੀਂ ਖਤਮ ਹੋਊਗਾ, ਮਨ ਦੇ ਵਿਚਾਰ ਨਹੀਂ ਖਤਮ ਹੋਣਗੇ, ਉਹ ਅੰਦਰ ਮੈਲ ਜੰਮੀ ਹੈ, ਉਹ ਮੈਲ ਪਰਾ ਹੋਊਗੀ ਤਾਂ ਹੀ ਕੋਈ ਪ੍ਰਗਟ ਹੋਊਗਾ ਨਾ, ਤਾਂ ਹੀ ਤੂੰ ਕੋਈ ਜਾਗਰ ਹੋਊ ਨਾ ਅੰਦਰੋਂ। ਉਹ ਮਨ ਦੀ ਮੈਲ ਨਹੀਂ ਖਤਮ ਹੋਣੀ, ਹਲਕਾ ਨੂੰ ਵੀ ਵਾਇਆ ਤਾਂ ਕਿ ਪੈਲੀ ਦੇ ਵਿੱਚ ਘਾਹ ਹੋ ਗਿਆ ਸੀ, ਜ਼ਮੀਨ ਨੂੰ ਪਲਟੀ ਲੱਗਦਾ, ਜਿਹੜਾ ਘਾਹ ਆ ਉਹ ਥੱਲੇ ਆ ਜਾਵੇ, ਥੱਲੇ ਆ ਜਾਵੇ ਘਾਹ, ਤੇ ਮਿੱਟੀ ਉੱਤੇ ਆ ਜਾਵੇ, ਤੇ ਕੀ ਹੋਵੇ ਕਿ ਜਿਹੜਾ ਘਾਹ ਆ ਮਿੱਟੀ ਦੇ ਹੇਠਾਂ ਆ ਕੇ ਘਾਹ ਖਤਮ ਹੋ ਜਾਏ, ਮਰ ਜਾਏ, ਆਪਣੀ ਪਾਵਰ ਖਤਮ ਕਰ ਲਵੇ, ਤਾਂ ਕਿ ਬੀਜ ਜਿਹੜਾ ਉਹ ਸੌਖਾ ਉੱਗ ਜਾਵੇ। ਅਸੀਂ ਗੁਰਬਾਣੀ ਪੜ੍ਹੀ, ਕਦਲੀ ਪੜ੍ਹੀ, ਤਾਂ ਕਿ ਜਿਹੜੇ ਸਾਡੇ ਮਨ ਦੇ ਵਿਚਾਰ ਆ ਪਲਟੀ ਲੱਗ ਜਾਵੇ, ਸਾਡੇ ਮਨ ਦੇ ਵਿਚਾਰ ਹੇਠਾਂ ਆ ਕੇ ਦੱਬ ਜਾਣ, ਠੀਕ ਤਾਂ ਕਿ ਜਦੋਂ ਆਪਾਂ ਗੁਰੂ ਦਾ ਸ਼ਬਦ ਰੂਪੀ ਬੀਜ ਅੰਦਰ ਪਈਏ, ਉਹਨੂੰ ਉੱਗਣ ਚ ਰੁਕਾਵਟ ਨਾ ਆਵੇ। ਪਰ ਕਰੀਏ ਕੀ, ਆਪਾਂ ਤੇ ਪੈਲੀ ਵਾਹੀ ਨੀ, ਪਾਠ ਆਪਾਂ ਕੀਤਾ, ਢੱਗੇ ਆਪਾਂ ਫੇਰ ਲਏ, ਪਿੱਛੇ ਹੱਲ ਲਾਇਆ ਹੀ ਨੀ, ਪਲਟੀ ਲੱਗੀ ਨੀ। ਢੱਗੇ ਫੇਰਨ ਦੇ ਨਾਲ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਕਦੀ ਵੀ ਜ਼ਮੀਨ ਵਾਹੀ ਨਹੀਂ ਜਾਂਦੀ, ਹੈਨਾ। ਤੇ ਗੁਰੂ ਸਾਹਿਬ ਨੇ ਕਹਿੰਦੇ ਕਹਿੰਦੇ ਗੁਰਬਾਣੀ ਪੜ੍ਹ ਲਈ ਪਰ ਵਿਚਾਰੀ ਹੈ ਹੀ ਨੀ, ਪਿੱਛੇ ਹੱਲ ਪਾਇਆ ਹੀ ਨੀ, ਗੁਰਬਾਣੀ ਦੀ ਵਿਚਾਰ ਕੀਤੀ ਨੀ, ਵਿਚਾਰ ਕਰਦੇ ਤਾਂ ਸਾਡੀ ਮਤ ਦੀ ਪਲਟੀ ਲੱਗਦੀ ਨਾ, ਸਾਡੀ ਮਤ ਦੀ ਪਲਟੀ ਲੱਗਦੀ, ਮਤ ਦੀ ਪਲਟੀ ਤੇ ਲੱਗਣੀ ਸੀ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ, ਹੱਲ ਲਾਇਆ ਤੇ ਮਿੱਟੀ ਦੀ ਪਲਟੀ ਲੱਗਣੀ ਸੀ ਨਾ, ਤੇ ਗੁਰਬਾਣੀ ਦੀ ਵਿਚਾਰ ਕਰਦੇ ਤੇ ਮਤ ਪਲਟਣੀ ਸੀ, ਵਿਚਾਰ ਤੇ ਕੀਤੀ ਨੀ, ਹੱਲ ਮਗਰ ਪਾਇਆ ਹੀ ਨੀ। ਹੁਣ ਏਦਾਂ ਹੀ ਕਰਦਿਆਂ ਕਰਦਿਆਂ ਵਿੱਚ ਬੀ ਪਾਤਾ, ਹੁਣ ਘਾਹ ਵੱਡਾ ਹੋ ਚੁੱਕਾ, ਠੀਕ, ਹੁਣ ਬੀ ਕੀ ਕਰੇ? ਬੀ ਉੱਪਰ ਹੀ ਪਿਆ, ਬੀ ਨੂੰ ਹਵਾ ਪੈ ਗਈ, ਬਣ ਜੋ ਪੜ੍ਹ ਲਓ, ਜੋ ਜੀਏ ਹੋਏ ਸੋ ਉਗਵੇ, ਮੂੰਹ ਕਾ ਕਹੇ ਹਵਾ, ਉਹ ਕਹਿੰਦਾ ਜੋ ਮਨ ਵਿੱਚ ਹੁੰਦਾ ਹੈ ਉਹ ਉੱਗਦਾ ਹੈ, ਤੇ ਮੂੰਹ ਕਾ ਕਿਹਾ ਵਾ ਉਹ ਜੋ ਆਪਾਂ ਮੂੰਹ ਨਾ ਕਹਿੰਦੇ ਵਾਹਿਗੁਰੂ 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 ਹਵਾ ਪੈ ਜਾਂਦੀ। ਬੀਜੇ ਵਿੱਖ ਮੰਗੇ ਅੰਮ੍ਰਿਤ ਵੇਖੋ ਐ ਨਿਉ, ਕਹਿੰਦਾ ਬੀਜਣ ਤੇ ਜ਼ਹਿਰ ਡਿਆ ਤੇ ਮੰਗਣ ਅੰਮ੍ਰਿਤ ਡਿਆ, ਆਤਮਿਕ ਜੀਵਨ ਮੰਗਣ ਡਿਆ ਵੇਖੋ ਐ ਨਿਉ ਅਨਿਆ ਕਰਨ ਡਿਆ। ਅੰਦਰ ਬਜਾਈ ਤਾਂ ਹੋਊਗੀ ਜਦੋਂ ਠਲ ਵਾਹਾਂਗੇ, ਮਿੱਟੀ ਪਲਟੀ ਲੱਗੂਗੀ, ਹੇਠਲੀ ਮਿੱਟੀ ਉੱਪਰ ਆਊਗੀ ਤੇ ਘਾਹ ਦੱਬ ਜੂਗਾ, ਘਾਹ ਛੱਡ ਜੂਗਾ, ਫਿਰ ਦੋ ਚਾਰ ਵਾਰੀ ਵਾਹਾਂਗੇ ਸਵਾਖਾ ਮਾਰਾਂਗੇ, ਫਿਰ ਵਾਹਾਂਗੇ, ਫਿਰ ਬੀਜ ਵਾਹਾਂਗੇ, ਕੱਲੀ ਮਿੱਟੀ ਮਿੱਟੀ ਰਹਿ ਜਾਣੀ, ਘਾਹ ਮਰ ਜਾਣਾ ਸਾਰਾ ਹੀ, ਸਾਡੇ ਮਨ ਦੇ ਵਿਚਾਰ ਮਰ ਜਾਣੇ ਨੇ, ਮਨ ਦੇ ਫੁਰਨੇ ਰੁਕ ਜਾਣੇ ਨੇ, ਫਿਰ ਨਾਮ ਰੂਪੀ ਬੀਜ ਪਾਵਾਂਗੇ। ਨਾਮ ਬੀਜ ਸੰਤੋਖ ਸੁਹਾਗਾ, ਲੱਖ ਗਰੀਬੀ ਰੇਸ, ਫਿਰ ਨਾਮ ਦੀ ਬਜਾਈ ਕਰਕੇ ਉੱਤੇ ਸੁਹਾਗਾ ਮਾਰਾਂਗੇ ਸੰਤੋਖ ਦਾ, ਕਹਿੰਦਾ ਭਾਵ ਨਾਮ ਦੀ ਬਜਾਈ ਕਰਕੇ ਫਿਰ ਸੰਤੋਖੀ ਹੋ ਜਾਣਾ। ਕੀ ਸੰਤੋਖੀ ਹੋ ਜਾਣਾ? ਸੰਤੋਖ ਤੋਂ ਭਾਵ ਕੀ ਹੈ? ਕਿ ਜੋ ਪਰਮਾਤਮਾ ਕਰਦਾ ਉਹਦੀ ਕੀਤੀ ਚ ਖੁਸ਼ ਰਹਿਣਾ। ਹੁਣ ਇਹ ਨਹੀਂ ਕਰੀ ਜਾਣਾ ਕਿ ਮੈਂ ਸਿਮਰਨ ਕਰਦਾ ਪਿਆ, ਨਾਮ ਸਿਮਰਨ ਕਰਦਾ ਪਿਆ, ਰੋਜ਼ ਦਿਹਾੜੀ ਤੁਰ ਪਿਆ ਪੈਲੀ ਨੂੰ, ਹਜੇ ਤੱਕ ਉੱਗਿਆ ਹੀ ਨੀ ਕੁਛ ਵੀ, ਅਜੇ ਉੱਗਿਆ ਹੀ ਨੀ। ਤਾਂ ਕੋਈ ਸੱਜਣ ਕਹਿੰਦੇ ਕਿੱਦਾਂ ਭਾਈ, ਇਹ ਰੋਜ਼ ਦਿਹਾੜੀ ਵੇਖਣ ਦਾ ਫਾਇਦਾ ਨੀ, ਜਦੋਂ ਉੱਗਣਾ ਨੇ ਆਪੇ ਉੱਗ ਪੈਣਾ। ਇਸ ਕਰਕੇ ਤੁਹਾਡੇ ਅੰਦਰ ਜਦੋਂ ਪ੍ਰਕਾਸ਼ ਨੇ ਪ੍ਰਗਟ ਹੋਣਾ, ਤੁਹਾਡੀ ਕੋਈ ਤਾਕਤ ਨਹੀਂ ਹੈ, ਤੁਸੀਂ ਸਿਮਰਨ ਕਰੀ ਜਾਣਾ ਆਪੇ ਪ੍ਰਗਟ ਹੋ ਜਾਣਾ, ਤੁਹਾਡੀ ਕੋਈ ਤਾਕਤ ਨਹੀਂ, ਤੁਹਾਡੀ ਕੋਈ ਸ਼ਕਤੀ ਨਹੀਂ। ਉਹਨਾਂ ਸਾਨੂੰ ਸਮਝਾਉਣਾ ਕੀਤਾ, ਕਹਿੰਦੇ ਭੋਲਿਆ ਮਨਾ, ਜਦੋਂ ਤੂੰ ਇਸ ਅਵਸਥਾ ਵਿੱਚ ਪਹੁੰਚੇਗਾ ਫਿਰ ਦੇਖੋ। ਗੁਰੂ ਸਾਹਿਬ ਕਹਿੰਦੇ, ਕਹਿੰਦੇ ਸ਼ਬਦ ਮਰੇ ਮਨ ਮਾਰੇ ਆਪਣਾ, ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣ ਆ। 117 ਅੰਗ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਸ਼ਬਦ ਮਰੇ ਮਨ ਮਾਰੇ ਆਪਣਾ, ਇੱਕ ਸ਼ਬਦ ਮਰੇ। ਕਹਿੰਦਾ ਜਦੋਂ ਇਹ ਪ੍ਰਾਣੀ ਸ਼ਬਦ ਦੇ ਜ਼ਰੀਏ ਆਪਣੇ ਮਨ ਦੇ ਵਿਚਾਰ ਰੋਕ ਲੈਂਦਾ, ਜਦੋਂ ਇਹ ਪ੍ਰਾਣੀ ਗੁਰੂ ਦੇ ਉਪਦੇਸ਼ ਦੇ ਜ਼ਰੀਏ ਆਪਣੇ ਵਿਚਾਰ ਰੋਕ ਲੈਂਦਾ, ਆਪਣੇ ਫੁਰਨੇ ਰੋਕ ਲੈਂਦਾ, ਤੇ ਕੀ ਹੁੰਦਾ? ਮਨ ਮਾਰੇ ਆਪਣਾ, ਕਹਿੰਦਾ ਆਪਣੇ ਮਨ ਨੂੰ ਆਪਣੇ ਕਾਬੂ ਚ ਕਰ ਲੈਂਦਾ। ਦੇਖੋ ਮੌਤ ਮੌਤ ਚ ਬੜਾ ਫਰਕ ਹੈ। ਕਹਿੰਦਾ ਆਪਣੇ ਮਨ ਨੂੰ ਕਾਬੂ ਕਰ ਲੈਂਦਾ, ਫਿਰ ਮਨ ਇਹਦੇ ਕਾਬੂ ਚ ਆ ਜਾਂਦਾ। ਜਦੋਂ ਮਨ ਕਾਬੂ ਚ ਆ ਜਾਂਦਾ, ਮੁਕਤੀ ਕਾ ਦਰ ਪਾਵਣ ਆ, ਕਹਿੰਦੇ ਫਿਰ ਹੌਲੀ ਹੌਲੀ ਇਹਦੀ ਸੁਰਤ ਜਿਹੜੀ ਹੈ, ਇਹਦੀ ਜਿਹੜੀ ਸੁਰਤ ਹੈ ਸੰਸਾਰੀ ਪਦਾਰਥਾਂ ਤੋਂ, ਸੰਸਾਰੀ ਖਾਸ਼ਾਂ ਤੋਂ, ਤ੍ਰਿਸ਼ਨਾ ਤੋਂ, ਹੌਲੀ ਹੌਲੀ ਉਹ ਦਰਵਾਜ਼ਾ ਲੱਭ ਲੈਂਦੀ ਹੈ ਜਿਸ ਦਰਵਾਜ਼ੇ ਦੇ ਅੰਦਰ ਇਹਨਾਂ ਤੋਂ ਮੁਕਤ ਹੋ ਜਾਂਦੀ, ਛੁੱਟ ਜਾਂਦੀ ਇਹਨਾਂ ਤੋਂ, ਫਿਰ ਨਹੀਂ ਪ੍ਰਗਟ ਹੁੰਦੇ। ਫਿਰ ਸਾਰੇ ਅੰਦਰ ਮਨ ਦੇ ਵਿਚਾਰ ਫੁਰਨੇ ਦੂਰ ਹੋ ਜਾਂਦੇ ਆ, ਮਨ ਚ ਤ੍ਰਿਸ਼ਨਾ ਖਤਮ ਹੋ ਜਾਂਦੀ ਆ, ਮਨ ਦੇ ਅੰਦਰ ਆਸਾ ਖਾਸਾ ਸਭ ਖਤਮ ਹੋ ਜਾਂਦੀ, ਉਹ ਲੱਭ ਲੈਂਦਾ ਦਰਵਾਜ਼ਾ ਲੱਭ ਲੈਂਦਾ। ਕਦੋਂ? ਜਦੋਂ ਗੁਰੂ ਦੇ ਸ਼ਬਦ ਤੇ ਚੱਲ ਕੇ ਮਨ ਦੇ ਫੁਰਨੇ ਰੋਕਦਾ, ਫਿਰ ਮਨ ਨੂੰ ਕਾਬੂ ਚ ਕਰ ਲੈਂਦਾ, ਮਨ ਨੂੰ ਕਾਬੂ ਚ ਕਰਕੇ ਉਹ ਦਰਵਾਜ਼ਾ ਲੱਭ ਲੈਂਦਾ, ਉਹ ਜਗ੍ਹਾ ਲੱਭ ਲੈਂਦਾ, ਉਸ ਪਾਸੇ ਨੂੰ ਤੁਰ ਪੈਂਦਾ। ਸਭ ਕੁਝ ਗੁਰਬਾਣੀ ਚ ਸਮਝਾਇਆ, ਪਰ ਗੁਰੂ ਪਿਆਰਿਓ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਮੈਂ ਨਾ ਮਰੂ ਮਰਬੋ ਸੰਸਾਰਾ, ਕਬੀਰ ਸਾਹਿਬ ਕਹਿੰਦੇ ਹੁਣ ਮੈਂ ਨਹੀਂ ਮਰਦਾ। ਕਹਿੰਦਾ ਭਾਵ ਮੇਰਾ ਮੋਹ ਜਿਹੜਾ ਸੰਸਾਰੀ ਹੈ ਨਾ, ਉਹ ਨਹੀਂ ਹੁਣ ਅੰਦਰ ਆਉਂਦਾ ਮੇਰੇ, ਹੁਣ ਨਹੀਂ ਮੈਂ ਮਰਦਾ, ਮੈਂ ਬੇਮੁੱਖ ਨਹੀਂ ਹੁੰਦਾ ਪਰਮਾਤਮਾ ਤੋਂ। ਮਰਬੋ ਸੰਸਾਰਾ, ਕਹਿੰਦੇ ਭਾਵੇਂ ਇਹ ਸੰਸਾਰਾ ਮਰਦਾ। ਕਹਿੰਦਾ ਭਾਵ ਸਾਰਾ ਸੰਸਾਰ ਮੋਹ ਚ ਫਸਿਆ। ਕਬੀਰ ਜੀ ਤੁਸੀਂ ਕਿਉਂ ਨਹੀਂ ਮਰਦੇ? ਤੁਹਾਡੇ ਅੰਦਰ ਮੋਹ ਕਿਉਂ ਨਹੀਂ ਪੈਦਾ ਹੋ? ਹੁਣ ਉਹਦਾ ਕਾਰਨ ਦੱਸੋ ਕੀ ਹੈ? ਕੀ ਕਹਿੰਦੇ? ਕਹਿੰਦੇ ਅਬ ਮਿਲਿਓ ਹੈ ਜਿਆਵਨ ਹਾਰ, ਦੱਸੋ। ਕਹਿੰਦੇ ਅਬ ਮਿਲਿਓ ਹੈ ਜਿਆਵਨ ਹਾਰਾ, ਕਹਿੰਦੇ ਮੈਨੂੰ ਉਹ ਸਦਾ ਜ਼ਿੰਦਗੀ ਦੇਣ ਵਾਲਾ ਮਿਲ ਪਿਆ ਹੈ। ਕੌਣ? ਪਰਮਾਤਮਾ। ਕਹਿੰਦੇ ਮੈਂ ਸੰਸਾਰੀ ਮੋਹ ਖਤਮ ਕੀਤਾ, ਮੈਂ ਇੱਕ ਮੌਤ ਸਿੜੀ, ਠੀਕ ਉਹਦੇ ਮਰਨ ਦੇ ਨਾਲ ਮੈਨੂੰ ਪਰਮਾਤਮਾ ਮਿਲਿਆ। ਕਹਿੰਦਾ ਜਿਉਂਦਾ ਪਰਮਾਤਮਾ ਮਿਲਿਆ, ਮੈਨੂੰ ਯਕੀਨ ਹੋ ਗਿਆ ਵੀ ਹੁਣ ਮੈਂ ਨਹੀਂ ਮਰਦਾ ਕਦੀ। ਇਹਦਾ ਮਤਲਬ ਮੈਂ ਕਦੀ ਉਸ ਤੋਂ ਬੇਮੁੱਖ ਨਹੀਂ ਹੁੰਦਾ, ਉਹ ਤੋਂ ਕਦੀ ਦੂਰ ਨਹੀਂ ਹੁੰਦਾ, ਪਰ ਆਪਾਂ ਨੇ ਗੌਰ ਨਹੀਂ ਕੀਤਾ। ਫਿਰ ਕਬੀਰ ਸਾਹਿਬ ਕਹਿੰਦੇ, ਕਹਿੰਦੇ ਇਹਾ ਦੇਹੀ ਪਰਮਲ ਮੈਂ ਕੰਦਾ। ਕਹਿੰਦਾ ਕਰਨਾ ਕੀ ਸਮਨ ਨੇ? ਇਹਾ ਦੇਹੀ, ਕਹਿੰਦਾ ਸਰੀਰ ਜਿਹੜਾ ਪਰਮਲ ਮੈਂ ਕੰਦਾ, ਪਰਮਲ ਸੁਗੰਧੀਆਂ ਮੈਂ ਕੰਦਾ, ਮੈਂ ਕਹਾਉਂਦਾ ਆ। ਕਹਿੰਦੇ ਮਨਾ ਕਰਨਾ ਕੀ ਤੂੰ? ਆ ਸਰੀਰ ਦਾ ਤੇਰਾ ਨਾਤਾ ਕੋਈ ਨੀ, ਸਰੀਰ ਤੈਨੂੰ ਮਿਲਿਆ ਕੁਛ ਸਮੇਂ ਲਈ, ਸਰੀਰ ਤੈਨੂੰ ਮਿਲਿਆ ਆਪਣੀ ਮੌਤ ਲਈ, ਪਰ ਤੂੰ ਤੇ ਸਰੀਰ ਦੇ ਉੱਤੇ ਹੀ ਖੁਸ਼ਬੂਆਂ ਮੈਂ ਕਹਾਉਂਦਾ ਫਿਰਦਾ, ਮਨ ਸੋਨੇ ਪਰਫਿਊਮ ਲਾਉਂਦਾ ਫਿਰਦਾ, ਮਨ ਸੋਨੀਆਂ ਸੁਗੰਧੀਆਂ ਲਾਉਂਦਾ ਫਿਰਦਾ ਹੈ। ਕਹਿੰਦਾ ਤੂੰ ਕਦੀ ਸੋਚਿਆ ਕਿ ਤੇਰਾ ਤੇ ਤੇਰਾ ਨਾਤਾ ਕੋਈ ਨੀ, ਤੂੰ ਤੇ ਬਗਾਨਾ ਘਰ ਹੀ ਸਵਾਰੀ ਜਾਂਦਾ। ਕਹਿੰਦੇ ਹੈ, ਤੂੰ ਤੇ ਬਗਾਨਾ ਘਰ ਹੀ ਸਵਾਰੀ ਜਾਂਦਾ, ਇਹ ਤਾਂ ਤੈਨੂੰ ਘਰ ਮਿਲਿਆ ਕਿਰਾਏ ਤੇ ਰਹਿਣ ਲਈ, ਆਪਣਾ ਆਪ ਸਵਾਰਨ ਲਈ, ਆਪਣਾ ਧਨ ਇਕੱਠਾ ਕਰਨ ਲਈ, ਜਨਮਾਂ ਜਨਮਾਂ ਦੇ ਮੈਲ ਲਾਉਣ ਲਈ ਇੱਕ ਜਨਮ ਮਿਲਿਆ ਤੈਨੂੰ, ਪਰ ਤੂੰ ਤਾਂ ਮਨਾ ਇੱਥੇ ਬਹਿ ਕੇ ਆਪਣਾ ਬਣਾ ਕੇ ਬਹਿ ਗਿਆ, ਤੂੰ ਤਾਂ ਇੱਥੇ ਆ ਕੇ ਇਹਨੂੰ ਆਪਣਾ ਸਮਝ ਕੇ ਬਹਿ ਗਿਆ। ਹੁਣ ਤੁਸੀਂ ਦੇਖੋ, ਜਿੰਨਾ ਚਿਰ ਤੁਸੀਂ ਇਸ ਸਰੀਰ ਨੂੰ ਬਗਾਨਾ ਨਹੀਂ ਸਮਝਦੇ, ਜਿੰਨਾ ਚਿਰ ਤੁਸੀਂ ਇਸ ਸਰੀਰ ਦਾ ਮੋਹ ਨਹੀਂ ਛੱਡਦੇ, ਦੇਖੋ ਬਾਣੀ ਚ ਪੜ੍ਹੇ ਗੁਰੂ ਜੀ, ਤੁਸੀਂ ਸੁੱਤੇ ਪਏ ਹੋ, ਤੁਸੀਂ ਸੁੱਤੇ ਪਏ ਹੋ। ਦੇਖੋ ਕੀ ਕਿਹਾ, ਜਾਗ ਲੇ ਰੇ ਮਨਾ ਜਾਗ ਲੇ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿੰਦੇ ਜਾਗ ਲੈ ਰਹੇ ਮਨਾ ਜਾਗ ਲੈ, ਜਿੰਨਾ ਚਿਰ ਤੈਨੂੰ ਲੱਗਦਾ ਸਰੀਰ ਮੇਰਾ ਹੈ, ਇਸ ਸਰੀਰ ਨੂੰ ਸਵਾਰਨਾ ਮੇਰਾ ਕੰਮ ਹੈ, ਸਰੀਰ ਨਹੀਂ ਦਾਤਾ ਮੰਗਦਾ, ਸਰੀਰ ਮਗਰ ਭੱਜਾ ਫਿਰਦਾ ਹੈ, ਮਨਾ ਤੂੰ ਸੁੱਤਾ ਪਿਆ। ਜਾਗ ਲੈ ਰਹੇ ਮਨਾ ਜਾਗ ਲੈ, ਕਹਿੰਦੇ ਮਨਾ ਜਾਗਰਤ ਲਿਆ ਆਪਣੇ ਚ। ਕਹਿੰਦਾ ਕਾਹਦੀ, ਕਹਾਂ ਗਾਫਲ ਸੋਇਆ, ਕਹਿੰਦੇ ਕਿੱਥੇ ਕਮਰਿਆ ਸੁੱਤਾ ਪਿਆ ਇਹਦੇ ਚ ਬੈਠਾ ਤੂੰ, ਜੋ ਤਨ ਉਪਜਿਆ ਸੰਗ ਹੀ, ਕਹਿੰਦਾ ਸਰੀਰ ਤੇਰੇ ਨਾਲ ਹੀ ਪੈਦਾ ਹੋਇਆ, ਕਹਿੰਦਾ ਹਾਂਜੀ, ਸੋਭੀ ਸੰਗ ਨਾ ਹੋਇਆ, ਕਹਿੰਦੇ ਨੇ ਤੇਰੇ ਨਾਲ ਨਹੀਂ ਜਾਣਾ, ਜਾਗ ਜਾ ਕੇ ਕੀ ਕਰ, ਇਸ ਸਰੀਰ ਦੀ ਖਾਤਰ ਨਾ ਭੱਜਾ ਫਿਰ, ਆਪਣੀ ਖਾਤਰ ਗੁਰੂ ਨਾਲ ਜੋੜ। ਤੁਸੀਂ ਦੇਖੋ, ਆਪਾਂ ਗੁਰੂ ਘਰ ਆਉਂਦੇ ਹਾਂ, ਬਾਣੀ ਪੜ੍ਹਦੇ, ਅਸੀਂ ਵਿਚਾਰ ਹੀ ਨਹੀਂ ਕਰਦੇ, ਜਦੋਂ ਦਾਤ ਮੰਗਦੇ ਹਾਂ ਤੇ ਗੁਰੂ ਜੀ ਕਿਰਪਾ ਕਰੋ ਫਲਾਣਾ ਕੰਮ ਕਰ ਦਿਓ, ਅਸੀਂ ਸੋਚਦੇ ਨੀ ਵੀ ਅਸੀਂ ਸਰੀਰ ਵਾਸਤੇ ਮੰਗਿਆ, ਆਪਣੇ ਲਈ ਕੀ ਮੰਗਿਆ, ਆਪਣੇ ਲਈ ਕੀ ਮੰਗਿਆ। ਉਹ ਕਹਿਣ ਲੱਗੇ, ਵਿਣ ਤੁਧ ਹੋਰ ਜੇ ਮੰਗਣਾ, ਫਿਰ ਦੁੱਖਾਂ ਕੇ ਦੁੱਖ। ਕਹਿੰਦੇ ਮਨਾ, ਜੇ ਤੂੰ ਸਰੀਰ ਦੇ ਅਧੀਨ ਹੋ ਕੇ ਉਸ ਪਰਮਾਤਮਾ ਦੇ ਨਾਮ ਤੋਂ ਇਲਾਵਾ ਕੁਛ ਵੀ ਮੰਗਦਾ ਹੈ ਨਾ ਸਰੀਰ ਦੇ ਨਾਲ ਜੁੜ ਕੇ, ਕਹਿੰਦਾ ਸਰੀਰ ਦਾ ਦੁੱਖ ਮੰਗੀ ਜਾਣਦੇ, ਉਸ ਪਰਮਾਤਮਾ ਤੋਂ ਵਿਛੋੜਾ ਹੀ ਮੰਗੀ ਜਾਣਦੇ, ਤੂੰ ਤੇ ਪਰਮਾਤਮਾ ਨੂੰ ਮਿਲਣਾ ਹੀ ਨਹੀਂ ਚਾਹੁੰਦਾ। ਠੀਕ ਹੈ, ਦੇਹ ਨਾਮ ਸੰਤੋਖੀ ਆ ਪੁੱਤਰ ਹੈ ਮਨ ਕੀ ਭੁੱਖ, ਕਹਿੰਦੇ ਜੇ ਮੰਗਣ ਜੋਗਾ ਹੀ ਆ ਤੇ ਮੰਗ ਗੁਰੂ ਚਰਨਾਂ ਚ ਬਹਿ ਕੇ ਕਿ ਹੇ ਪਰਮਾਤਮਾ ਮੈਨੂੰ ਨਾਮ ਦੀ ਦਾਤ ਦੇ, ਮੈਨੂੰ ਸ਼ਬਦ ਦੀ ਦਾਤ ਦੇ। ਜਦੋਂ ਮੈਨੂੰ ਨਾਮ ਦੀ ਦਾਤ ਮਿਲ ਗਈ, ਸ਼ਬਦ ਦੀ ਦਾਤ ਮਿਲ ਗਈ, ਨਾਮ ਅੰਦਰ ਪਿਆ, ਨਾਮ ਸਾਡੇ ਅੰਦਰ ਪਿਆ। ਕਹਿੰਦੇ ਪਰਮਾਤਮਾ ਕਿਰਪਾ ਕਰ ਨਾਮ ਦੇ, ਕਹਿੰਦੇ ਉਹ ਨਾਮ ਦੇ ਮੈਨੂੰ, ਕਿਹੜਾ ਨਾਮ, ਜਿਹਦੀ ਮੈਂ ਪ੍ਰਾਪਤੀ ਕਰਾਂ ਤੇ ਮੇਰੇ ਚ ਸੰਤੋਖ ਪੈਦਾ ਹੋ ਜਾਏ। ਜਿੱਦਾਂ ਤੁਹਾਡੇ ਅੰਦਰਲਾ ਨਾਮ ਉਜਾਗਰ ਹੋ ਗਿਆ ਨਾ, ਤੁਸੀਂ ਸੰਤੋਖੀ ਹੋ ਜਾਣਾ, ਫਿਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਰਹਿਣੀ ਨਹੀਂ। ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ, ਜਿੰਨਾ ਚਿਰ ਅੰਦਰਲਾ ਸ਼ਬਦ ਉਜਾਗਰ ਨਹੀਂ ਹੁੰਦਾ, ਜਿੰਨਾ ਚਿਰ ਤੁਹਾਡੇ ਅੰਦਰ ਪਿਆ ਨਾਮ ਪ੍ਰਗਟ ਨਹੀਂ ਹੁੰਦਾ, ਉਹਨਾਂ ਚਿਰ ਮਨ ਦੀ ਭੁੱਖ ਨਹੀਂ ਮਿਟਣੀ, ਮਨ ਦੀ ਭੁੱਖ ਨਹੀਂ ਮਿਟਣੀ। ਠੀਕ ਹੈ, ਤੇ ਜਦੋਂ ਅੰਦਰੋਂ ਨਾਮ ਪ੍ਰਗਟ ਹੋ ਗਿਆ, ਸ਼ਬਦ ਪ੍ਰਗਟ ਹੋ ਗਿਆ, ਤੁਹਾਡੇ ਜਨਮਾਂ ਜਨਮਾਂ ਦੀ ਭੁੱਖ ਖਤਮ ਹੋ ਜਾਣੀ, ਕਿਉਂਕਿ ਪਿਛਲਾ ਜਨਮਾਂ ਤਾਂ ਲੱਗੀ ਇਹੀ ਹੈ ਕਿ ਪਰਮਾਤਮਾ ਕਿਤੇ ਮਿਲ, ਇਹਦੇ ਦਰਸ਼ਨ ਹੋਣ ਤੇਰੇ, ਆਪਾਂ ਗੌਰ ਨਹੀਂ, ਸਾਨੂੰ ਲੋੜ ਨਹੀਂ ਪਈ। ਠੀਕ ਹੈ, ਤੁਸੀਂ ਧਿਆਨ ਨਾਲ ਪੜ੍ਹਿਓ ਜਰਾ, ਜਿਵੇਂ ਜਿਵੇਂ ਆਪਾਂ ਅੰਦਰ ਜਾਵਾਂਗੇ ਨਾ, ਜਿਵੇਂ ਜਿਵੇਂ ਤਵੇਂ ਤਵੇਂ ਸਾਨੂੰ ਇਸ ਚੀਜ਼ ਦੀ ਸਮਝ ਲੱਗਣੀ ਹੈ ਕਿ ਗੁਰੂ ਸਾਹਿਬਾਨ ਸਾਨੂੰ ਕਹਿਣਾ ਕੀ ਚਾਹੁੰਦੇ, ਤੇ ਜਿਵੇਂ ਜਿਵੇਂ ਸਮਝ ਲੱਗੂਗੀ ਤੇ ਗੁਰੂ ਸਾਹਿਬਾਨ ਕੀ ਕਹਿਣ ਲੱਗੇ ਆਪ ਜੀ ਨੂੰ, ਕਬੀਰ ਸਾਹਿਬਾਨ ਨਾ ਕਹਿੰਦੇ, ਕਹਿੰਦੇ ਜਦੋਂ ਮੈਂ ਅੱਗ ਲਾਈ ਦੇਖੀ ਨਾ ਉਹਨੂੰ ਸਰੀਰ ਨੂੰ, ਜਦੋਂ ਅੱਗ ਲਾਈ ਸਰੀਰ ਨੂੰ ਦੇਖੀ ਨਾ, ਕਹਿੰਦੇ ਮੇਰੇ ਚ ਤੰਗ ਪੈਦਾ ਹੋਈ, ਮੇਰੇ ਚ ਖਿੱਚ ਪੈਦਾ ਹੋਈ। ਪੁੱਛਿਆ ਕੀ ਪੈਦਾ ਹੋਈ, ਕਹਿੰਦੇ ਮੈਂ ਕਿਹਾ ਪਰਮਾਤਮਾ ਅੱਜ ਤੋਂ ਬਾਅਦ ਸਰੀਰ ਵਾਸਤੇ ਕੁਛ ਨਹੀਂ ਮੰਗਣਾ, ਹੁਣ ਮਨ ਦੀ ਮੌਤ ਮੰਗਣੀ। ਉੱਥੋਂ ਮੈਨੂੰ ਆਪਣੀ ਮੌਤ ਚੇਤੇ ਆਈ, ਮਨ ਦੀ, ਸਰੀਰ ਦੀ ਮੌਤ ਵੇਖ ਕੇ ਮਨ ਦੀ ਮੌਤ ਚੇਤੇ ਆਈ। ਗੱਲ ਸੱਚ, ਜਿੰਨਾ ਚਿਰ ਮੌਤ ਚੇਤੇ ਨਹੀਂ ਨਾ ਆਉਂਦੀ, ਉਹਨਾਂ ਚਿਰ ਪਰਮਾਤਮਾ ਦੀ ਖੋਜ ਨਹੀਂ ਹੋਣੀ। ਕਹਿੰਦੇ ਮੈਂ ਉੱਥੇ ਬਹਿ ਕੇ ਕੀ ਕੀਤਾ, ਮੈਂ ਮੰਗ ਰੱਖੀ, ਕੀ ਮੰਗਿਆ ਦੇਖੋ, ਕਹਿੰਦੇ ਕਹੋ ਕਬੀਰ ਹਰ ਚਰਨ ਦਿਖਾਵੋ। ਕਹਿੰਦਾ ਮੈਂ ਕਿਹਾ ਸਰੀਰ ਮਾਰ ਦਿਓ ਭਵਨ ਦੀ ਕੋਈ ਟੈਨਸ਼ਨ ਨਹੀਂ, ਪਰ ਇਹਦੇ ਮਰਨ ਤੋਂ ਪਹਿਲਾਂ ਕਿਰਪਾ ਕਰ ਦਿਓ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜੰਮ ਕਿਉਂ ਨਾ ਪਠਾਵੋ। ਫਿਰ ਲੋਕੀ ਜੰਮਾਂ ਤੋਂ ਡਰਦੇ ਫਿਰਦੇ, ਕਹਿੰਦੇ ਮੈਂ ਕਿਹਾ ਹੇ ਪਰਮਾਤਮਾ ਕਿਰਪਾ ਕਰੋ, ਆ ਸਰੀਰ ਵਿੱਚ ਰਹਿੰਦੇ ਰਹਿੰਦੇ ਹਨ, ਮਨ ਮਰ ਜਾਏ, ਮਨ ਨੂੰ ਮੌਤ ਆ ਜਾਵੇ, ਔਰ ਮਨ ਨੂੰ ਜਦੋਂ ਮੌਤ ਆ ਜਾਵੇ ਤੇ ਮਨ ਦੀ ਮੌਤ ਦੇ ਨਾਲ ਕਿਰਪਾ ਕਰਿਓ, ਕਹੋ ਕਬੀਰ ਹਰ ਚਰਨ ਦਿਖਾਵੋ। ਕਹਿੰਦੇ ਹੇ ਪਰਮਾਤਮਾ ਚਰਨ ਕੀ ਹੈ, ਨਾਮ ਸ਼ਬਦ ਅੰਦਰ ਪਿਆ। ਕਹਿੰਦੇ ਮੇਰੇ ਤੇ ਕਿਰਪਾ ਕਰੋ, ਕੈਸੀ, ਕਬੀਰ ਕਹਿ ਰਿਹਾ ਕਿ ਮੈਨੂੰ ਚਰਨ ਦਿਖਾਵੋ, ਕਹਿੰਦੇ ਅੰਦਰ ਪਏ ਸ਼ਬਦ ਨੂੰ ਪਰਮਾਤਮਾ ਤੂੰ ਆਪਣੇ ਦਰਸ਼ਨ ਦੇ ਦੇ ਮੈਨੂੰ, ਮੈਂ ਤੈਨੂੰ ਵੇਖ ਲਵਾਂ ਕਿਹੋ ਜਿਹਾ। ਕਹਿੰਦਾ ਫਿਰ, ਕਹਿੰਦਾ ਪਾਛੇ ਤੇ ਜੰਮ ਕਿਉਂ ਨਾ ਪਠਾਵੋ, ਕਹਿੰਦਾ ਜਿੱਦ ਤੇਰੇ ਦਰਸ਼ਨ ਹੋ ਜਾਣ ਮੈਨੂੰ, ਉਸ ਤੋਂ ਬਾਅਦ ਵਿੱਚ ਇਸ ਸਰੀਰ ਨੂੰ ਭਾਵੇਂ ਜੰਮ ਕਿਉਂ ਨਾ ਲੈ ਜਾਣਾ ਜਮ ਕਹਿੰਦਾ ਭਾਵੇਂ ਸਾਰਾ ਕਿ ਪਾਛੇ ਤੇ ਜਮ ਕਾਹੇ ਨਾ ਪਠਾਵੋ। ਕਹਿੰਦਾ ਜਦੋਂ ਤੇਰੇ ਦਰਸ਼ਨ ਹੋ ਜਾਣ ਮੈਨੂੰ, ਕਹਿੰਦੇ ਪਰਮਾਤਮਾ ਤੇਰੇ ਚਰਨਾਂ ਚ ਬੇਨਤੀ, ਭਾਵੇਂ ਇਸ ਸਰੀਰ ਨੂੰ ਉਸੇ ਵੇਲੇ ਮੌਤ ਆ ਜਾਵੇ, ਉਸੇ ਵੇਲੇ। ਠੀਕ, ਤੇ ਆਪਾਂ ਕੀ ਕਹਿੰਦੇ, ਸਰੀਰ ਨੂੰ ਨਾ ਕਿਤੇ ਮੌਤ ਆ ਜਾਵੇ, ਸਰੀਰ ਨੂੰ ਨਾ ਕਿਤੇ ਮੌਤ ਆ ਜਾਵੇ। ਪਰ ਉਹ ਕੀ ਸ਼ਰਤ ਰੱਖੀ, ਕਹਿੰਦਾ ਜਿਹਦੇ ਲਈ ਮੈਂ ਆਇਆ ਉਹ ਮੇਰਾ ਕੰਮ ਬਣ ਜਾਵੇ, ਮੈਂ ਤੇਰੇ ਦਰਸ਼ਨ ਕਰਨ ਆਇਆ, ਪਰਮਾਤਮਾ ਤੇਰੇ ਦਰਸ਼ਨ ਹੋ ਜਾਣ ਮੈਨੂੰ, ਉਸ ਤੋਂ ਬਾਅਦ ਵਿੱਚ ਉਸੇ ਵੇਲੇ ਭਾਵੇਂ ਪਾਛੇ ਤੇ ਜਮ ਕਾਹੇ ਨਾ ਪਠਾਓ। ਕਹਿੰਦਾ ਪਿੱਛੇ ਤੇਰੇ ਦਰਸ਼ਨਾਂ ਤੋਂ ਬਾਅਦ ਉਸੇ ਵੇਲੇ ਇਸ ਸਰੀਰ ਦੀ ਮੌਤ ਹੋ ਜਾਵੇ, ਉਸੇ ਵੇਲੇ ਜਮਦੂਤ ਭੇਜ ਦੇਈਂ, ਉਸੇ ਵੇਲੇ ਤੂੰ ਮੇਰੀ ਮੌਤ ਕਰ ਦੇਈਂ, ਮੈਨੂੰ ਪਰਵਾਹ ਨਹੀਂ, ਪਰ ਤੇਰੇ ਦਰਸ਼ਨ ਹੋ ਜਾਣੇ। ਕਿਉਂਕਿ ਮੰਗ ਦੇ ਦਰਸ਼ਨਾਂ ਦੀ ਸੀ। ਆਪਾਂ ਸਾਰਿਆਂ ਨੇ ਕਹਿੰਦਾ ਕਹਿੰਦੇ, ਦੇਖੋ ਕਦੇ ਵੀ ਦੇਖਿਓ ਤੁਸੀਂ ਕੀ ਕਹਿੰਦੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਸਾਡੀ ਉਮਰ ਲੰਬੀ ਹੋ ਜਾਵੇ, ਉਮਰ ਲੰਬੀ ਹੋ ਜਾਵੇ। ਕੋਈ ਬਜ਼ੁਰਗ ਮੰਜੇ ਤੇ ਪਿਆ, ਅਸੀਂ ਗੁਰੂ ਘਰ ਜਾ ਕੇ ਅਰਦਾਸ ਕਰਾਉਂਦੇ, ਅਸੀਂ ਇਹ ਨਹੀਂ ਕਹਿੰਦੇ ਕਦੇ ਵੀ ਹੇ ਗੁਰੂ ਜੀ ਕਿਰਪਾ ਕਰੋ, ਜਦੋਂ ਆਉਣੀ ਉਦੋਂ ਤੇ ਆਈ ਜਾਣੀ, ਤੇ ਕਿਰਪਾ ਕਰੋ ਵੀ ਕਿਤੇ ਇਹਨਾਂ ਬਜ਼ੁਰਗਾਂ ਤੇ ਕਿਰਪਾ ਹੋ ਜਾਵੇ, ਕਿਤੇ ਇਹਨਾਂ ਦਾ ਮਿਲਾਪ ਹੋ ਜਾਵੇ। ਨਹੀਂ ਕਹਿੰਦੇ, ਇੱਕੋ ਅਰਦਾਸਾਂ ਕਰਾਈਆਂ ਨੇ, ਉਮਰ ਲੰਬੀ ਹੋ ਜਾਵੇ, ਉਮਰ ਲੰਬੀ ਹੋ ਜਾਵੇ। ਆਪਾਂ ਨੂੰ ਮਾੜਾ ਜਿਹਾ ਕੋਈ ਰੋਗ ਲੱਗਦਾ, ਮਾੜਾ ਜਿਹਾ ਸਰੀਰ ਚ ਕੋਈ ਤਕਲੀਫ ਹੋਈ, ਫਟਾਫਟ ਗੁਰਦੁਆਰੇ ਜਾਂਦੇ, ਮੱਥਾ ਟੇਕ ਕੇ ਕੀ ਮੰਗਦੇ, ਗੁਰੂ ਜੀ ਕਰੋ ਕਿਰਪਾ, ਅਜੇ ਉਮਰ ਹੋਰ ਦਿਓ, ਅਜੇ ਉਮਰ ਲੰਬੀ ਕਰ ਦਿਓ। ਕਬੀਰ ਸਾਹਿਬ ਬਣ ਕਹਿੰਦੇ, ਮੈਨੂੰ ਕਿਸੇ ਲੰਬੀ ਉਮਰ ਦੀ ਤਾਂਘ ਨਹੀਂ ਹੈ, ਮੈਨੂੰ ਕਿਸੇ ਸਰੀਰ ਦੀ ਲੋੜ ਨਹੀਂ ਹੈ ਕਿ ਮੇਰੇ ਕੋਲ ਬਹੁਤ ਦੇਰ ਤੱਕ ਰਵੇ, ਬਸ ਇੱਕੋ ਹੀ ਤਾਂਘ ਹੈ ਵੀ ਤੇਰੇ ਦਰਸ਼ਨ ਹੋ ਜਾਣ। ਜਿੱਦਾਂ ਹੀ ਦਰਸ਼ਨ ਹੁੰਦੇ ਆ, ਜਿੱਦਾਂ ਹੀ ਤੇਰਾ ਮੇਰਾ ਮਿਲਾਪ ਹੁੰਦਾ, ਉਸੇ ਵੇਲੇ ਪਾਛੇ ਤੇ ਜਮ ਕਿਉਂ ਨਾ ਬਿਠਾਵੋ। ਕਹਿੰਦਾ ਜਿੱਦਾਂ ਹੀ ਤੇਰੇ ਦਰਸ਼ਨ ਹੁੰਦੇ, ਉਸੇ ਵੇਲੇ ਮੌਤ ਆ ਜਾਵੇ, ਪਰਵਾਹ ਨਹੀਂ, ਪਰ ਸਿਰਫ ਇੰਨੀ ਕਿਰਪਾ ਕਰ, ਮੈਨੂੰ ਕਿਸੇ ਲੰਬੀ ਉਮਰ ਦੀ ਲੋੜ ਨਹੀਂ, ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਆ, ਮੈਨੂੰ ਤੇਰੇ ਚ ਲੀਨ ਹੋਣ ਦੀ ਤਾਂਘ ਆ, ਹੋਰ ਮੈਨੂੰ ਕੋਈ ਤਾਂਘ ਨਹੀਂ। ਦੇਖੋ ਕਿੱਥੋਂ ਮਿਲੀ ਦਾਤ, ਕਬੀਰ ਸਾਹਿਬ ਨੇ ਕਹਿੰਦੇ ਇੱਕ ਮੁਰਦੇ ਦੇ ਸੰਸਕਾਰ ਤੇ ਗਿਆ ਮੈਂ, ਉੱਥੋਂ ਮੈਨੂੰ ਇਹ ਸੋਝੀ ਆਈ, ਤੇ ਆਪਾਂ ਪਤਾ ਨੀ ਕਿੰਨੇ ਮੁਰਦਿਆਂ ਨਾਲ ਜਾ ਕੇ ਆਏ, ਸਾਨੂੰ ਸੋਝੀ ਨਹੀਂ ਆਈ। ਕਾਰਨ ਕੀ, ਸਾਨੂੰ ਮੌਤ ਆਪਣੀ ਚੇਤੇ ਨਹੀਂ ਆਈ, ਅਸੀਂ ਮੁਰਦੇ ਨਾਲ ਗਏ, ਅਸੀਂ ਉਹਦੀ ਮੌਤ ਵੇਖੀ, ਕੀ ਕਿਹਾ ਇਹ ਮਰ ਗਿਆ, ਅਸੀਂ ਕਿਹੜਾ ਜੇ ਮਰਨਾ, ਸਾਡੀ ਕਿਹੜੀ ਮੌਤ ਆ ਜਾਣੀ। ਠੀਕ ਆ, ਆਪਾਂ ਸੰਸਕਾਰ ਤੇ ਗਏ ਆ, ਠੀਕ ਆ, ਗੁਰੂ ਪਿਆਰਿਓ ਅਸਲ ਦੇ ਵਿੱਚ ਕੀ ਸੀ, ਕਿਸੇ ਵੱਲ ਦੇਖ ਕੇ ਆਪਣੇ ਬਾਰੇ ਯਾਦ ਆ ਜਾਵੇ, ਕਿਸੇ ਦੀ ਮੌਤ ਵੇਖ ਕੇ ਆਪਣੀ ਮੌਤ ਯਾਦ ਆ ਜਾਵੇ, ਗੁਰਬਾਣੀ ਦੀ ਸੋਝੀ ਆ ਗਈ, ਪਰ ਸਾਨੂੰ ਆਈ ਨਹੀਂ। ਉਹਨਾਂ ਨੇ ਫਿਰ ਤਾਂ ਕਿਹਾ, ਕਹਿੰਦੇ ਇਹ ਦੇਹੀ ਪਰਮਲ ਮੈਂ ਕੰਦਾ, ਤਾਂ ਸੁੱਖ ਬਿਸਤਰੇ ਪਰਮਾਨੰਦਾ। ਕਹਿੰਦੇ ਮਨ ਸਰੀਰ ਨੂੰ ਸਵਾਰੀ ਜਾਂਦਾ, ਤਾਂ ਸੁੱਖ ਬਿਸਤਰੇ ਪਰਮਾਨੰਦਾ, ਕਹਿੰਦੇ ਤਾਂ ਇਹਨੂੰ ਉਹ ਪਰਮ ਆਨੰਦ ਬਿਸਤਰ ਗਿਆ, ਭੁੱਲ ਗਿਆ। ਕਿਹੜਾ ਪਰਮ ਆਨੰਦ, ਕਹਿੰਦਾ ਭਾਵ ਉਸ ਪਰਮਾਤਮਾ ਦੀ ਯਾਦ ਭੁੱਲ ਗਈ। ਫਿਰ ਗੁਰੂ ਸਾਹਿਬ ਨੇ ਕਹਿੰਦੇ ਕੂਟਾ ਏਕ ਪੰਚ ਪਨਹਾਰੀ, ਕਹਿੰਦੇ ਸਰੀਰ ਤੇ ਇੱਕ ਖੂਹ ਸੀ, ਸਰੀਰ ਤੇ ਇੱਕ ਖੂਹ ਸੀ, ਪੰਚ ਪਨਹਾਰੀ ਆੜੇ ਪੰਜ ਗਿਆਨ ਇੰਦਰੀਆਂ ਨਾ, ਅੱਖਾਂ ਕੰਨ ਨੱਕ ਜ਼ੁਬਾਨ ਚਮੜੀ, ਕਹਿੰਦੇ ਪੰਜ ਗਿਆਨ ਇੰਦਰੀਆਂ ਜਿਹੜੇ ਨਾ ਇਹ ਚਰਖੜੀਆਂ ਨੇ, ਉਹ ਟਿੰਡਾਂ ਚ ਪਾਣੀ ਕੱਢ ਕੱਢ ਕੇ ਲਈਦਾ। ਕਹਿੰਦੇ ਸਰੀਰ ਇੱਕ ਨਿੱਕਾ ਜਿਹਾ ਖੂਹ ਆ, ਠੀਕ, ਤੇ ਇਹਦੇ ਵਿੱਚੋਂ ਜਿਹੜੇ ਆ ਪੰਜ ਗਿਆਨ ਇੰਦਰੀਆਂ ਨਾ ਉਹ ਪਾਣੀ ਭਰ ਭਰ ਲਿਆਉਂਦੇ। ਤੁਸੀਂ ਦੇਖੋ ਅੱਖਾਂ ਨਾਲ ਵੇਖਦੇ ਆ, ਅੱਖਾਂ ਨਾਲ ਵੇਖਦੇ ਆ, ਕਿਸੇ ਨੂੰ ਵੇਖਦੇ ਆ, ਕੋਈ ਲਾਗੋ ਚੀਜ਼ ਲੱਗਦੀ ਵੇਖਦੇ ਆ, ਕਿਸੇ ਦਾ ਘਰ ਵੇਖਦੇ ਆ, ਠੀਕ, ਤੇ ਕੀ ਕਰਦੇ ਆ, ਅੰਦਰੋਂ ਤਾਂਘ ਪੈਦਾ ਹੁੰਦੀ, ਅੰਦਰੋਂ ਹੀ ਖਿੱਚ ਪੈਦਾ ਹੁੰਦੀ। ਸਰੀਰ ਕੀ ਕਹਿੰਦਾ, ਇਹੋ ਜਿਹਾ ਘਰ ਹੋਣਾ ਚਾਹੀਦਾ, ਇਹੋ ਜਿਹੀ ਗੱਡੀ ਹੋਣੀ ਚਾਹੀਦੀ, ਇਹੋ ਜਿਹਾ ਕੱਪੜਾ ਹੋਣਾ ਚਾਹੀਦਾ, ਇਹੋ ਜਿਹਾ ਪਿੰਡ ਕੋਟ ਹੋਣਾ ਚਾਹੀਦਾ। ਗਿਆਨਿੰਦਰੇ ਵੇਖਦੇ ਆ ਨਾ, ਉਹਦੇ ਅੰਦਰੋਂ ਪਾਣੀ ਭਰਦੇ, ਜਿਹੋ ਜਿਹਾ ਪਾਣੀ ਭਰਦੇ ਆ, ਗਿਆਨਿੰਦਰੇ ਪੀ ਜਾਂਦੇ। ਕਹਿੰਦੇ ਕੂਟਾ ਇੱਕ ਪੰਜ ਪਨਿਹਾਲੀ, ਟੁੱਟੀ ਲਾਜ ਭਰੇ ਮਤ ਹਾਰੀ, ਟੁੱਟੀ ਲਾਜ। ਹੁਣ ਤੁਸੀਂ ਦੇਖੋ ਕੋਈ ਖੂਹ ਤੋਂ ਪਾਣੀ ਭਰਨ ਵਾਲੀ ਸੀ ਬੀਬੀ, ਉਹ ਖੂਹ ਤੇ ਪਾਣੀ ਭਰਨ ਗਈ ਤੇ ਕੀ ਹੋਇਆ, ਕੁੜੀ ਖਾਦ ਖੂਹ ਚ ਪਾਣੀ ਭਰ ਲਈ, ਜਿਹੜੀ ਲੱਗੀ ਨਾ ਲੋਹੇ ਦੀ ਉਹ ਖੇਰਨ ਵਾਲੀ ਚਰਖੜੀ ਜੀ, ਉਹ ਲੱਗੀ ਸੀ, ਖੂਹ ਚ ਪਾਣੀ ਨਹੀਂ ਹੈਗਾ, ਪਰ ਕਰਨਾ ਕੀ, ਲਾਜ ਟੁੱਟੀ ਸੀ, ਉਹ ਰੱਸੀ ਟੁੱਟੀ ਸੀ ਜਿਹਦੇ ਨਾਲ ਟਿੰਡਾਂ ਉੱਪਰ ਥੱਲੇ ਆਉਂਦੀਆਂ ਸੀ ਟੁੱਟੀ ਸੀ, ਉਹ ਜਿੰਨਾ ਮਰਜ਼ੀ ਉਪਰਾਲਾ ਕਰ ਲਵੇ ਉਹ ਚ ਪਾਣੀ ਨਹੀਂ ਭਰ ਸਕਦੀ। ਹੁਣ ਇੱਥੇ ਕੀ ਲਿਖਿਆ, ਟੁੱਟੀ ਲਾਜ ਭਰੇ ਮਤਹਾਰੀ। ਕਹਿੰਦੇ ਸਾਡੀ ਏਡੀ ਭੈੜੀ ਮਤ ਆ, ਕਿੱਡੀ ਭੈੜੀ ਮਤ ਆ। ਕਹਿੰਦੇ ਕਿਹੜੀ ਮਤ ਭੈੜੀ ਆ? ਕਹਿੰਦੇ ਟੁੱਟੀ ਲਾਜ। ਕਹਿੰਦੇ ਜਿਹੜੇ ਗਿਆਨ ਇੰਦਰ ਆ ਨਾ, ਇਹ ਚੜਖੜੀਆਂ ਨੇ, ਇਹ ਹੈਗੀਆਂ ਅੰਦਰ ਹੀ ਲੱਗੀਆਂ ਨਾਲ ਹੀ ਸਰੀਰ ਦੇ, ਪਰ ਲਾਜ ਟੁੱਟੀ ਹੈ। ਕਹਿੰਦਾ ਭਾਵ ਸੰਸਾਰੀ ਮੋਹ ਤੇ ਹੈਗਾ ਹੈ ਪਰ ਪਰਮਾਤਮਾ ਦੀ ਪ੍ਰੀਤ ਅੰਦਰ ਨਹੀਂ ਹੈਗੀ। ਉਹਦੀ ਪ੍ਰੀਤ ਸੀ, ਉਹ ਲਾਜ ਸੀ। ਲਾਜ ਕੀ ਹੈ? ਰੱਸੀ ਜਿਹਦੇ ਨਾਲ ਪਾਣੀ ਕੱਢਣਾ ਸੀ। ਕਹਿੰਦੇ ਇਹਦੀ ਏਡੀ ਭੈੜੀ ਮਤ ਇਸ ਆਤਮਾ ਦੀ, ਇਸ ਸਾਡੀ ਸੁਰਤ ਦੀ, ਇਹ ਲਾਜ ਤੋਂ ਬਗੈਰ ਹੀ ਪਾਣੀ ਕੱਢਣ ਨੂੰ ਫਿਰਦੀ ਹੈ। ਇਹਨਾਂ ਗਿਆਨ ਇੰਦਰਾਂ ਦੇ ਨਾਲ ਹੀ ਅੰਦਰੋਂ ਪ੍ਰਕਾਸ਼ ਲੱਭਣ ਨੂੰ ਫਿਰਦੀ ਹੈ। ਨਹੀਂ ਲੱਭਣਾ, ਨਹੀਂ ਲੱਭਣਾ। ਲਾਜ ਲਾਉਣੀ ਪੈਣੀ ਆ, ਰੱਸੀ ਪਾਉਣੀ ਪੈਣੀ ਆ, ਸੰਸਾਰਿਕ ਮੋਹ ਛੱਡ ਕੇ ਤੇ ਪਰਮਾਤਮਾ ਨਾਲ ਪ੍ਰੀਤ ਪਾਉਣੀ ਪੈਣੀ ਆ, ਤਾਂ ਅੰਦਰੋਂ ਰਸ ਨਿਕਲਣਾ, ਤਾਂ ਅੰਦਰੋਂ ਪ੍ਰਕਾਸ਼ ਨਿਕਲਣਾ। ਤੇ ਜੇ ਰੱਸੀ ਨਹੀਂ ਨਾ ਪਾਈ, ਆਪਜੀ ਤਿਆਗ ਦੇਣਾ। ਇੱਕ ਜਗ੍ਹਾ ਤੇ ਕਬੀਰ ਸਾਹਿਬਾਂ ਨੇ ਕਿਹਾ, ਕਹਿੰਦੇ ਟੁੱਟੀ ਤੰਦ ਨਾ ਬੱਜੇ ਰਬਾਬ, ਭੂਲ ਬਗਾਰਿਓ ਆਪਣਾ ਗਾਜ। ਦੱਸੋ 478 ਅੰਗ ਦੇ ਉੱਤੇ ਪੜਿਓ ਕੀ ਕਹਿਣ ਲੱਗੇ ਕਬੀਰ ਸਾਹਿਬਨ। ਕਹਿੰਦੇ ਟੁੱਟੀ ਤੰਦ ਨਾ ਬੱਜੇ ਰਬਾਬ। ਹੁਣ ਰਬਾਬ ਜਿਹੜੀ ਹੈ ਉਹ ਤਾਰ ਕਰਕੇ ਵੱਜਦੀ ਹੈ, ਤਾਰ ਟੁੱਟ ਗਈ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਤੁਸੀਂ ਰਬਾਬ ਆਪਣੇ ਅੱਗੇ ਰੱਖ ਲਓ ਤੇ ਕਹੋ ਮੈਂ ਵਜਾਉਣ ਲੱਗਾ, ਤੁਸੀਂ ਜਿੰਨੀਆਂ ਮਰਜ਼ੀ ਉਂਗਲਾਂ ਲਾਈ ਜਾਓ, ਪਰ ਉਹ ਚੋਂ ਆਵਾਜ਼ ਨਹੀਂ ਆਉਣੀ। ਕਿਹੜੀ ਗੱਲੋਂ? ਤਾਰ ਨਹੀਂ ਹੈਗੀ। ਤੇ ਗੁਰੂ ਸਾਹਿਬ ਨੇ ਕਹਿੰਦੇ ਜਿੰਨਾ ਮਰਜ਼ੀ ਨਾਮ ਸਿਮਰਨ ਕਰੀ ਜਾਓ, ਜਿੰਨਾ ਮਰਜ਼ੀ ਗੁਰਬਾਣੀ ਪੜ੍ਹੀ ਜਾਓ, ਜਿੰਨਾ ਮਰਜ਼ੀ ਗੁਰੂ ਘਰ ਜਾ ਕੇ ਮੱਥੇ ਟੇਕੀ ਜਾਓ, ਜੇ ਪਰਮਾਤਮਾ ਨਾਲ ਪ੍ਰੀਤ ਨਹੀਂ ਨਾ ਹੈਗੀ ਤੇ ਤੁਹਾਡੀ ਤਾਰ ਟੁੱਟੀ ਆ, ਰਬਾਬ ਵੱਜਣੀ ਨਹੀਂ। ਕਹਿੰਦਾ ਆਪਾਂ ਬਿਨਾਂ ਪ੍ਰੀਤ ਤੋਂ ਤੁਹਾਡਾ ਕੀਤਾ ਸਿਮਰਨ ਲੇਖੇ ਚ ਕਬੂਲ ਨਹੀਂ ਜੇ ਹੋਣਾ। ਭਜਲੋ ਕਿੱਥੇ ਭਾਈ ਦਿਓ, ਜੇ ਚਾਹੁੰਦੇ ਹੋ ਤੁਹਾਡਾ ਕੀਤਾ ਸਿਮਰਨ ਕਬੂਲ ਹੋ ਜਾਵੇ ਤੇ ਗੁਰੂ ਪਿਆਰਿਓ ਰਬਾਬ ਵੱਜੇ ਵਿੱਚ ਆਵਾਜ਼ ਆਏ, ਤਾਰ ਬੰਨ ਲਓ। ਤੇ ਗੁਰੂ ਸਾਹਿਬ ਨੇ ਕਹਿੰਦੇ ਖੂਹ ਚੋਂ ਪਾਣੀ ਕੱਢਣਾ ਹੈ, ਭਾਵੇਂ ਟਿੰਡਾਂ ਹੈਗੀਆਂ ਨੇ ਤੇ ਭਾਵੇਂ ਉੱਤੇ ਨਲਕੀ ਗੇੜਨ ਵਾਲੀ ਹੈਗੀ ਹੈ, ਪਰ ਲਾਜ ਜ਼ਰੂਰੀ ਹੈ, ਰੱਸੀ ਜ਼ਰੂਰੀ ਹੈ ਬੱਧੀ ਹੋਣੀ, ਤਾਂ ਹੀ ਥੱਲੋਂ ਪਾਣੀ ਕੱਢ ਕੇ ਲਿਆਊਗੀ। ਤੇ ਕਬੀਰ ਸਾਹਿਬ ਨੇ ਕਹਿੰਦੇ ਪਰਮਾਤਮਾ ਨਾਲ ਪ੍ਰੀਤ ਬੜੀ ਜ਼ਰੂਰੀ ਹੈ, ਤਾਂ ਕਿਹਾ ਨਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ। ਫਿਰ ਤੇ ਪ੍ਰੇਮ ਤੇ ਆਈ ਨਹੀਂ, ਜਿਹਨਾਂ ਚ ਪ੍ਰੇਮ ਨਹੀਂ ਹੈ, ਖਿੱਚ ਨਹੀਂ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਤੁਸੀਂ ਕੁਝ ਵੀ ਕਰ ਲਿਓ। ਪਿਆਰੇ ਇੰਨੇ ਬਿਨ ਮਿਲਣਾ ਚਾਹੀ, ਮੈਂ ਕੀ ਹੈ ਕਰਮ ਅਨੇਕਾ, ਕਰ ਲਿਓ ਕਰਮ ਜਿੰਨੇ ਮਰਜ਼ੀ ਲੱਗੇ ਰਹੋ। ਹਰ ਚੀਜ਼ ਨੂੰ ਸਮਝਾਉਣਾ ਕੀਤਾ ਗੁਰੂ ਸਾਹਿਬ ਨੇ। ਕਹਿੰਦੇ ਟੁੱਟੀ ਲਾਜ ਭਰੇ ਮਤ ਹਾਰੀ, ਕਹਿੰਦੇ ਭੈੜੀ ਮਤ ਵਾਲੀ ਹੈ, ਲਾਜ ਤੇ ਟੁੱਟੀ ਹੈ। ਕਹਿੰਦਾ ਪਾਪ ਪ੍ਰੀਤ ਦੇ ਅੰਦਰ ਹੈਗੀ ਨਹੀਂ, ਤੂੰ ਜਿੰਨੇ ਮਰਜ਼ੀ ਕਰਮ ਕਰੀ ਜਾ। ਫਿਰ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਹਾਰੀ। ਕਹਿੰਦੇ ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਬੀਰ ਸਾਹਿਬ ਕਹਿੰਦੇ ਕਹਿੰਦੇ ਮੇਰੇ ਅੰਦਰ ਇੱਕ ਮਤ ਪ੍ਰਗਟ ਹੋ ਗਈ, ਮੇਰੀ ਮਤ ਜਾਗਰਤ ਹੋ ਗਈ, ਮੇਰੇ ਅੰਦਰ ਇੱਕ ਬਿਰਤੀ ਐਸੀ ਜਾਗੀ, ਮੈਂ ਬੁੱਧ ਦੀ ਵਿਚਾਰ ਕੀਤੀ, ਅੰਦਰੋਂ ਬੁੱਧ ਜਾਗੀ। ਇਸ ਚੀਜ਼ ਨੂੰ ਧਿਆਨ ਦੇਣਾ, ਗੁਰੂ ਸਾਹਿਬਾਨ ਨੇ ਵੀ ਸਮਝਾਇਆ, ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿੰਦੇ ਬੁੱਧ ਪ੍ਰਕਾਸ਼ ਪਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ। ਬੁੱਧ ਪ੍ਰਕਾਸ਼ ਪਈ, ਕਹਿੰਦੇ ਗੁਰੂ ਦੀ ਬੁੱਧੀ ਗੁਰੂ ਦੀ ਮਤ ਮੇਰੇ ਚ ਪ੍ਰਕਾਸ਼ਿਤ ਹੋਈ, ਤਾਂ ਤੇ ਬਿਨਸੀ ਦੁਰਮਤ ਦੂਰੀ। ਕਹਿੰਦੇ ਉਹਦੇ ਨਾਲ ਮੇਰੇ ਅੰਦਰੋਂ ਜਿਹੜੀ ਪਰਮਾਤਮਾ ਨੂੰ ਵਿੱਥ ਸੀ ਨਾ, ਉਹ ਦੂਰ ਹੋ ਗਈ ਜਦੋਂ ਗੁਰੂ ਦੀ ਮਤ ਮੇਰੇ ਚ ਪ੍ਰਕਾਸ਼ਿਤ ਹੋਈ। ਤੇ ਕਬੀਰ ਸਾਹਿਬ ਕੀ ਕਹਿੰਦੇ ਆ, ਕਹਿੰਦੇ ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਹਿੰਦਾ ਮੇਰੇ ਅੰਦਰ ਇੱਕ ਐਸੀ ਆਤਮਿਕ ਬਿਰਤੀ ਜਾਗਰੂਕ ਹੋਈ, ਐਸੀ ਬੁੱਧੀ ਜਾਗੀ ਅੰਦਰੋਂ, ਜਿੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਪਤਾ ਲੱਗਾ ਨਾ ਉਹ ਕੂਟਾ ਨਾ ਪਨਹਾਰੀ। ਕਹਿੰਦੇ ਨਾ ਤੇ ਅੰਦਰ ਰਿਹਾ ਕੂਟਾ ਖੂਹ ਰਿਹਾ। ਕਹਿੰਦਾ ਭਾਵ ਸਰੀਰ ਦੇ ਅੰਦਰ ਸੰਸਾਰੀ ਖਿੱਚ ਨਹੀਂ ਰਹੀ ਤੇ ਨਾ ਪਨਹਾਰੀ। ਕਹਿੰਦੇ ਜਿਹੜੇ ਗਿਆਨ ਇੰਦਰ ਆ ਨਾ, ਜਿਹੜੇ ਸਰੀਰ ਦੇ ਵਿੱਚੋਂ ਰਸ ਕੱਢਦੇ ਫਿਰਦੇ ਸੀ, ਵੀ ਆਹ ਵੀ ਚੀਜ਼ ਚਾਹੀਦੀ ਤੇ ਉਹ ਵੀ ਚੀਜ਼ ਚਾਹੀਦੀ ਹੈ, ਤਾਂ ਵੀ ਚੀਜ਼ ਚਾਹੀਦੀ ਹੈ। ਕਹਿੰਦੇ ਉਹ ਸਾਰੀ ਖਿੱਚ ਖਤਮ ਹੋ ਗਈ, ਸਾਰੀ ਖਿੱਚ ਖਤਮ ਹੋ ਗਈ। ਕਦੋਂ? ਜਦੋਂ ਅੰਦਰ ਇੱਕ ਮਤ ਪ੍ਰਗਟ ਹੋਈ, ਇੱਕ ਬੁੱਧੀ ਪ੍ਰਗਟ ਹੋਈ। ਉਸ ਬੁੱਧੀ ਨੇ ਮੈਨੂੰ ਦਲਾ ਬਣਾਤਾ ਵੀ ਮੈਂ ਗੱਜ ਕੇ ਗਿਆ, ਫਿਰ ਮੈਂ ਨਾ ਮਰੂੰ, ਮਰਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀਵਨ ਹਾਰਾ। ਕਹਿੰਦਾ ਮੈਂ ਨਾ ਹੁਣ ਮਰਿਆ। ਕਹਿੰਦਾ ਭਾਵ ਮੇਰੇ ਅੰਦਰ ਸੰਸਾਰ ਦਾ ਮੋਹ ਪੈਦਾ ਨਹੀਂ ਹੋ ਸਕਦਾ ਤੇ ਮੈਂ ਪਰਮਾਤਮਾ ਤੋਂ ਬੇਮੁੱਖ ਨਹੀਂ ਹੋ ਸਕਦਾ। ਦੇਖੋ ਬਿਰਤੀ ਬਣਾਉਣੀ ਹੈ, ਵਿਚਾਰ ਬਣਾਉਣੀ ਹੈ, ਤੇ ਵਿਚਾਰ ਹੀ ਨਹੀਂ ਬਣੇ ਤੁਹਾਨੂੰ ਮਿਲਣਾ ਕੀ ਹੈ? ਵੱਡਿਆਂ ਭਾਗਾਂ ਵਾਲੇ ਹਾਂ, ਜਿਹੜੀ ਸਾਡੇ ਤੇ ਏਡੀ ਵੱਡੀ ਕਿਰਪਾ ਹੋਈ ਹੈ ਕਿ ਮਨੁੱਖ ਦਾ ਜਨਮ ਮਿਲਿਆ, ਮਨੁੱਖ ਦਾ ਜਨਮ ਮਿਲ ਕੇ ਸਾਨੂੰ ਗੁਰੂ ਚੰਨਾਂ ਨਾਲ ਜੁੜਨ ਦਾ ਮੌਕਾ ਮਿਲਿਆ, ਗੁਰਬਾਣੀ ਪੜ੍ਹਨ ਦਾ ਮੌਕਾ ਮਿਲਿਆ, ਗੁਰਬਾਣੀ ਨੂੰ ਵਿਚਾਰਨ ਦਾ ਮੌਕਾ ਮਿਲਿਆ, ਜੋ ਗੁਰਬਾਣੀ ਕਹਿੰਦੀ ਉੱਥੇ ਚੱਲਣ ਦਾ ਮੌਕਾ ਮਿਲਿਆ, ਸਾਡੇ ਵੱਡੇ ਭਾਗ ਨੇ। ਆਪਾਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਪੜ੍ਹੋਗੇ ਤੇ ਗੁਰਬਾਣੀ ਦੀ ਵਿਚਾਰ ਕਰੋਗੇ। ਜਦੋਂ ਗੁਰਬਾਣੀ ਦੀ ਵਿਚਾਰ ਕਰੋਗੇ, ਜ਼ਰੂਰੀ ਨਹੀਂ ਹੈ ਕਿ ਆਪ ਜੀ ਨੇ 100 ਅੰਗ ਕਰਨਾ ਰੋਜ਼, ਨਹੀਂ, ਭਾਵੇਂ 1 ਅੰਗ ਕਰੋ ਪਰ ਵਿਚਾਰੋ ਤੇ ਸਮਝੋ ਵੀ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ। ਤਬਦੀਲੀ ਲਿਆਉਣੀ ਹੈ, ਗੁਰਬਾਣੀ ਪੜ੍ਹਾਂਗੇ ਸਭ ਤੋਂ ਪਹਿਲਾਂ ਪਾਣੀ ਚਾਹਵਾਂਗੇ ਕਿ ਜੋ ਪਰਮਾਤਮਾ ਕਰਦਾ ਪਿਆ ਸਾਡੇ ਭਲੇ ਚ ਕਰਦਾ ਪਿਆ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ। ਪਰਮਾਤਮਾ ਸਾਡੇ ਭਲੇ ਚ ਕੱਢਿਆ ਕਦੀ ਸਮਝਦੀ ਨੀ, ਅਸੀਂ ਨਿੱਕਾ ਜਿਹਾ ਨੁਕਸਾਨ ਹੋ ਗਿਆ ਤੇ ਟੁੱਟ ਜਾਂਦੇ, ਕੀ ਜਾਣ ਜਾਣਾ ਗੁਰੂ ਘਰ ਕੀ ਜਾਣ। ਠੀਕ, ਹਰ ਇੱਕ ਚੀਜ਼ ਦੀ ਵਿਚਾਰ ਕਰਿਓ, ਜਿੱਦਾਂ ਚਿਰ ਵਿਚਾਰ ਨਹੀਂ ਹੈ ਸਮਝ ਨਹੀਂ ਲੱਗਣੀ। ਠੀਕ ਹੈ, ਸੋ ਮਾਲਿਕ ਚੜ੍ਹਦੀਆਂ ਕਲਾ ਕਰੇ, ਸਮਾਂ ਹੋ ਗਿਆ, ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੁ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।